ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉ ਚਿਤ ਲਾਵੈ ਗੋ। ਗੁਰਬਾਣੀ ਸੁਨਤ ਮੇਰਾ ਮਨ ਦਰਵਿਆ, ਮਨ ਭੀਨਾ ਨਿਜ ਕਰਿਆ ਵੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਣਾਂ ਵਿੱਚ ਸੰਧਿਆ ਵਕਤ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਰਹੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਧੰਤਾ ਦੇ ਪਾਤਰ ਹੋ ਵੱਡੇ ਭਾਗ ਹਨ ਕਿ ਗੁਰੂ ਪੰਥ ਦਾ ਇਤਿਹਾਸ ਸੁਣਨ ਦਾ ਇਹੋ ਭਾਗ ਸੁਭਾਗ ਸਮਾਂ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋ ਰਿਹਾ। ਨਿਤਾ ਪ੍ਰਤੀ ਜੋ ਅਰਦਾਸ ਕਰਦੇ ਹਾਂ ਇਹ ਸਾਡੀ ਅਰਦਾਸ ਦੀ ਕਥਾ ਹੈ। ਅਰਦਾਸ ਵਿੱਚ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੂੰ ਬਹਾਦਰਾਂ ਨੂੰ ਯੋਧਿਆਂ ਨੂੰ ਚੇਤੇ ਕਰਦੇ ਹਾਂ ਇਹ ਉਹਨਾਂ ਦਾ ਇਤਿਹਾਸ ਹੈ। ਬਾਬਾ ਬੰਦਾ ਸਿੰਘ ਜੀ ਬਹਾਦਰ ਗੁਰਦਾਸ ਨੰਗਲ ਦੀ ਗੜੀ ਚ ਘਿਰੇ ਹੋਏ ਨੇ, ਚਾਰੇ ਪਾਸੇ ਤੁਰਕਾਂ ਦਾ ਘੇਰਾ ਹੈ, ਅੰਦਰ ਬਹੁਤ ਜ਼ਿਆਦਾ ਔਖਾ ਸਮਾਂ, ਘੋੜਿਆਂ ਦੇ ਖਾਣ ਵਾਸਤੇ ਘਾਹ ਪੱਠਾ ਨਹੀਂ, ਭੁੱਖ ਦੇ ਨਾਲ ਕਈ ਘੋੜੇ ਮਰ ਚੁੱਕੇ ਨੇ, ਕਈ ਬਲਦ ਮਰ ਚੁੱਕੇ ਨੇ। ਸਿੰਘਾਂ ਆਖਿਆ ਕਿ ਕੁਝ ਸਿੰਘ ਇਕੱਠੇ ਹੋ ਕੇ ਬਾਹਰ ਕਈ ਕਰਨ ਚੱਲੀਏ, ਘੋੜਿਆਂ ਵਾਸਤੇ ਘਾਹ ਪੱਠਾ ਲੈ ਆਈਏ, ਛਕਣ ਛਕਾਣ ਵਾਸਤੇ ਕੁਝ ਰਸਤਾ ਬਸਤਾ ਲੈ ਆਈਏ। ਤੁਰਕਾਂ ਨੇ ਵੀ ਜਾਣ ਬੁੱਝ ਕੇ ਰਸਤਾ ਢਿੱਲਾ ਕਰ ਦਿੱਤਾ ਵੀ ਜਦੋਂ ਬਾਹਰ ਜਾਣਗੇ ਤੇ ਇਹਨਾਂ ਤੇ ਹਮਲਾ ਕਰਕੇ ਇਹਨਾਂ ਨੂੰ ਮਾਰਾਂਗੇ। ਔਰ ਤੁਰਕ ਆਪਣੇ ਇਸ ਮਨਸੂਬੇ ਚ ਕਾਮਯਾਬ ਹੋਏ। ਸਿੰਘ ਕਈ ਕਰਦੇ ਜਦੋਂ ਕਾਫੀ ਦੂਰ ਤੱਕ ਨਿਕਲ ਗਏ, ਨਾ ਘੇਰਾ ਪਾ ਲਿਆ। ਸਿੰਘਾਂ ਵੇਖਿਆ ਕਿ ਹੁਣ ਕੋਈ ਬਚਾਅ ਨਹੀਂ, ਹੁਣ ਤਾਂ ਲੜ ਕੇ ਸ਼ਹੀਦੀ ਪਾਉਣ ਦਾ ਸਮਾਂ ਹੈ। ਖੂਬ ਜਾਨਾਂ ਹੂਲ ਹੂਲ ਕੇ ਸਿੰਘ ਲੜੇ ਨੇ, ਬੜੀ ਬਹਾਦਰੀ ਨਾਲ ਬੜੀ ਦਲੇਰੀ ਨਾਲ ਲੜੇ ਨੇ। ਇੱਕ ਇੱਕ ਸਿੰਘ ਨੇ ਦੋ ਦੋ ਚਾਰ ਚਾਰ ਪੰਜ ਪੰਜ ਮੁਗਲਾਂ ਨੂੰ ਝਟਕਾਇਆ ਹੈ। ਔਰ ਆਖਿਰਕਾਰ ਅਖੀਰਲੇ ਸਾਹ ਤੱਕ ਲੜਦਿਆਂ ਲੜਦਿਆਂ ਸਰੀਰ ਦੇ ਅਖੀਰਲੇ ਖੂਨ ਦੇ ਕਤਰੇ ਤੱਕ ਜਦੋਂ ਤੱਕ ਉਹ ਚੋ ਨਹੀਂ ਗਿਆ, ਲੜਦਿਆਂ ਲੜਦਿਆਂ ਅਨੇਕਾਂ ਸਿੰਘਾਂ ਨੇ ਸ਼ਹਾਦਤਾਂ ਦਾ ਜਾਮ ਪ੍ਰਾਪਤ ਕੀਤਾ। ਪਰ ਸੈਂਕੜੇ ਤੁਰਕਾਂ ਨੂੰ ਮਾਰ ਕੇ ਸਿੰਘ ਸ਼ਹੀਦ ਹੋਏ। ਤੁਰਕਾਂ ਦਾ ਹਿਰਦਾ ਵੱਧ ਗਿਆ, ਹੌਸਲਾ ਵੱਧ ਗਿਆ ਕਿ ਅਸੀਂ ਤਾਂ ਬਹੁਤ ਸਾਰੇ ਸਿੰਘਾਂ ਨੂੰ ਮਾਰ ਮੁਕਾਇਆ। ਇਹਨਾਂ ਦੇ ਦਿਲ ਵੱਧ ਗਏ, ਇਹ ਕਹਿੰਦੇ ਹੁਣ ਸਾਨੂੰ ਇਹ ਜਿਹੜੀ ਗੜੀ ਹੈ ਗੁਰਦਾਸ ਨੰਗਲ ਦੀ, ਇਹਦੇ ਤੇ ਹਮਲਾ ਕਰਨਾ ਚਾਹੀਦਾ। ਹੁਣ ਇਸ ਤਰ੍ਹਾਂ ਦੀਆਂ ਵਿਉਂਤਬੰਦੀਆਂ ਕਰ ਰਹੇ ਨੇ ਗੜੀ ਤੇ ਹਮਲਾ ਕਰਨ ਦੀਆਂ। ਆਓ ਸਾਰੀ ਸੰਗਤ ਆਪਣੀਆਂ ਸੁਰਤੀਆਂ ਬਿਰਤੀਆਂ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਨਾਲ ਜੋੜ ਲਓ। ਗੁਰੂ ਪੰਥ ਦਾ ਇਹ ਪਵਿੱਤਰ ਪਾਵਨ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਂਦੇ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤੁਰਕਨ ਕਹੀ ਮਾਰੀ ਜਬੈ, ਮਨ ਮੈਂ ਬੋਗਰ ਬਾਏ।
ਤੁਰਕਾਂ ਨੇ ਕਈ ਕਰਨ ਗਏ ਸਿੰਘਾਂ ਨੂੰ ਜਦੋਂ ਮਾਰ ਲਿਆ ਤੇ ਤੁਰਕਾਂ ਦੇ ਦਿਲ ਵੱਧ ਗਏ, ਇਹਨਾਂ ਦੇ ਹਿਰਦਿਆਂ ਵਿੱਚ ਹੰਕਾਰ ਵੱਧ ਗਿਆ ਕਿ ਅਸੀਂ ਸੂਰਮੇ, ਅਸੀਂ ਬਹਾਦਰ ਹਾਂ, ਵੇਖੋ ਕਿਤਨੇ ਸਿੰਘਾਂ ਨੂੰ ਘੇਰ ਕੇ ਮਾਰ ਦਿੱਤਾ। ਆਪਣਾ ਨੁਕਸਾਨ ਤਾਂ ਨਹੀਂ ਇਹਨਾਂ ਨੂੰ ਦਿਸਿਆ ਵੀ ਇਹਨਾਂ ਦੇ ਕਿੰਨੇ ਬੰਦੇ ਮਰੇ ਨੇ, ਜਿੰਨੇ ਸਿੰਘ ਸ਼ਹੀਦ ਹੋਏ ਨੇ ਉਹਨਾਂ ਤੋਂ ਦੁੱਗਣੇ ਇਹਨਾਂ ਦੇ ਬੰਦੇ ਮਰੇ ਨੇ, ਉਹ ਨਹੀਂ ਇਹਨਾਂ ਨੂੰ ਦਿਸਦਾ। ਪਰ ਮਨ ਚ ਇਹਨਾਂ ਦੇ ਹੰਕਾਰ ਆ ਗਿਆ ਕਿ ਅਸੀਂ ਅਨੇਕਾਂ ਸਿੰਘਾਂ ਨੂੰ ਬਾਹਰ ਘੇਰੇ ਵਿੱਚ ਘੱਟ ਕੇ ਮਾਰ ਮੁਕਾਇਆ ਹੈ।
ਕਰ ਹੱਲੋ ਮਾਰੋ ਗੜੀ ਅਬ ਕਿਮ ਚੁੱਪ ਬਹਾਏ।
ਕਹਿੰਦੇ ਹੱਲਾ ਕਰੋ ਵੀ ਸਾਥੀਓ, ਹੁਣ ਕਿਸ ਗੱਲੇ ਚੁੱਪ ਕਰਕੇ ਬੈਠੇ ਹੋ, ਸ਼ਾਂਤ ਹੋ ਕੇ ਬੈਠੇ ਹੋ? ਹੁਣ ਹੱਲਾ ਕਰਕੇ ਆ ਜਿਹੜੀ ਸਾਹਮਣੇ ਗੜੀ ਹੈ ਵੀ ਪਲਾਂ ਚ ਮਾਰ ਮੁਕਾਓ, ਇਸ ਗੜੀ ਨੂੰ ਵੀ ਹੁਣ ਜਿੱਤ ਲਓ, ਇਹਨੂੰ ਤੋੜ ਦਿਓ, ਜਿਹੜੇ ਅੰਦਰ ਬੈਠੇ ਸਿੰਘ ਨੇ ਇਹਨਾਂ ਨੂੰ ਵੀ ਮਾਰ ਮੁਕਾਓ।
ਜੋ ਪਈ ਤਬ ਨਵਾਬ ਨੇ ਪੌੜੀ ਕਢਾਈ।
ਨਵਾਬ ਨੇ ਉਸ ਵੇਲੇ ਪੌੜੀਆਂ ਮੰਗਾਈਆਂ, ਕੁਝ ਪੌੜੀਆਂ ਤਿਆਰ ਕਰਵਾਈਆਂ ਗੜੀ ਦੀ ਕੰਧ ਨੂੰ ਲਾਉਣ ਵਾਸਤੇ।
ਔਰ ਪਿੰਡਨ ਤੇ ਚੱਕ ਮੰਗਾਈ।
ਜਿੰਨੀਆਂ ਕੁ ਬਣਵਾ ਸਕਦਾ ਸੀ ਪੌੜੀਆਂ ਉਨੀਆਂ ਕੁ ਤਿਆਰ ਕਰਵਾਈਆਂ। ਕਈ ਪੌੜੀਆਂ ਨੇੜੇ ਤੇੜੇ ਦੇ ਪਿੰਡਾਂ ਦੇ ਲੋਕਾਂ ਕੋਲੋਂ ਇਕੱਠੀਆਂ ਕਰਕੇ ਲਿਆਂਦੀਆਂ ਹਨ।
ਦਾਰੂ ਸਿੱਕਾ ਦਿਓ ਵਰਤਾਏ।
ਇੱਕ ਵਾਰੀ ਸਾਰੀ ਫੌਜ ਦੇ ਵਿੱਚ ਦਾਰੂ ਸਿੱਕਾ ਵਰਤਾ ਦਿੱਤਾ, ਬਾਰੂਦ ਵੰਡ ਦਿੱਤਾ, ਗੋਲੀ ਸਿੱਕਾ ਸਾਰਿਆਂ ਦੇ ਵਿੱਚ ਵੰਡ ਦਿੱਤਾ।
ਤੋਪ ਜੰਬੂਰਨ ਦੀਨੇ ਲਾਏ।
ਵੱਡੀਆਂ ਵੱਡੀਆਂ ਤੋਪਾਂ ਵਿੱਚ ਗੋਲੇ ਪਾ ਕੇ ਤਿਆਰ ਕਰਕੇ ਤੋਪਾਂ ਅੱਗੇ ਕਰ ਲਈਆਂ। ਕਈ ਜੰਬੂਰ ਜਿਹੜੇ ਸਨ ਉਹ ਤਿਆਰ ਕਰਕੇ ਅੱਗੇ ਮੂਹਰੇ ਕਰ ਲਏ ਹਨ।
ਫੌਜ ਕਈ ਲੁੱਟ ਮਾਫ ਕਰ ਦੇਹੋ।
ਜਿਹੜੀ ਹੁਣ ਨਵਾਬ ਦੀ ਫੌਜ ਗੜੀ ਤੇ ਹਮਲਾ ਕਰਨ ਲੱਗੀ ਹੈ, ਗੁਰਦਾਸ ਨੰਗਲ ਦੀ ਗੜੀ ਤੇ, ਉਹ ਫੌਜ ਨੇ ਇਹ ਕਹਿ ਦਿੱਤਾ ਨਵਾਬ ਨੂੰ ਕਿ ਨਵਾਬ ਸਾਹਿਬ ਸਾਨੂੰ ਲੁੱਟ ਮਾਫ ਕਰ ਦਿਓ, ਕਿ ਅੰਦਰੋਂ ਸਿੰਘਾਂ ਕੋਲੋਂ ਜੋ ਕੁਝ ਮਿਲੇ ਉਹ ਸਾਡਾ ਹੋਵੇਗਾ, ਉਹਦੇ ਚ ਤੁਹਾਡਾ ਕੋਈ ਹਿੱਸਾ ਨਹੀਂ ਹੋਵੇਗਾ, ਉੱਥੇ ਜਿਹੜੀ ਸਾਡੀ ਲੁੱਟ ਹੋਵੇਗੀ ਉਹ ਸਾਨੂੰ ਮਾਫ ਕਰ ਦਿੱਤੀ ਜਾਵੇ।
ਗੜੀ ਕੜੀ ਮੇ ਹਮ ਤੇ ਲੇ ਹੋ।
ਲੁੱਟ ਸਾਨੂੰ ਮਾਫ ਕਰ ਦਿਓ ਤੇ ਇੱਕ ਘੜੀ ਦੇ ਵਿੱਚ ਗੜੀ ਜਿੱਤ ਕੇ ਅਸੀਂ ਤੁਹਾਡੇ ਹਵਾਲੇ ਕਰ ਦਿਆਂਗੇ। ਏਦਾਂ ਉਹਨਾਂ ਫੌਜਾਂ ਦਾ ਇੰਨਾ ਹੌਸਲਾ ਵਧਿਆ, ਜਿਹੜੇ ਬਾਹਰ ਸਿੰਘ ਕਈ ਕਰਨ ਗਏ ਘੇਰ ਕੇ ਇਹਨਾਂ ਨੇ ਮਾਰੇ ਸਨ, ਕਹਿੰਦੇ ਹੁਣ ਇਹਨਾਂ ਨੂੰ ਵੀ ਮਾਰ ਮੁਕਾਉਣਾ ਜਿਹੜੇ ਗੜੀ ਦੇ ਅੰਦਰ ਨੇ, ਤੇ ਤੁਸੀਂ ਸਾਨੂੰ ਲੁੱਟ ਮਾਫ ਕਰ ਦਿਓ ਕਿ ਸਿੰਘਾਂ ਕੋਲ ਜਿੰਨਾ ਮਾਲ ਹੋਵੇਗਾ, ਜਿੰਨੀ ਸੰਪਦਾ ਹੋਵੇਗੀ, ਜਿੰਨੇ ਰੁਪਈਏ ਪੈਸੇ ਧਨ ਦੌਲਤ ਹੋਵੇਗੀ ਉਹ ਸਾਡਾ, ਤੇ ਇੱਕ ਘੜੀ ਦੇ ਵਿੱਚ ਹੀ ਅਸੀਂ ਇਹ ਗੜੀ ਜਿੱਤ ਕੇ ਤੁਹਾਡੇ ਹਵਾਲੇ ਕਰ ਦਿਆਂਗੇ।
ਫੌਜ ਚੰਗੇਰੀ ਲਈ ਹੈ ਮਾਰ।
ਜਿਹੜੀ ਇਹਨਾਂ ਸਿੰਘਾਂ ਦੀ ਚੰਗੀ ਫੌਜ ਸੀ, ਵਧੀਆ ਫੌਜ ਸੀ, ਅਸੀਂ ਉਹ ਬਾਹਰ ਘੇਰ ਕੇ ਮਾਰ ਮੁਕਾਈ ਹੈ।
ਰਹੀ ਪਈ ਹੈ ਭੁੱਖੀ ਹਾਰ।
ਹੁਣ ਜਿਹੜੀ ਫੌਜ ਅੰਦਰ ਗੜੀ ਵਿੱਚ ਰਹਿ ਗਈ ਹੈ ਉਹ ਭੁੱਖਾਂ ਨਾਲ ਮਰੀ ਹੋਈ ਹੈ, ਭੁੱਖ ਨੇ ਉਹਨਾਂ ਨੂੰ ਪਹਿਲਾਂ ਹੀ ਅਧਮੋਇਆ ਕੀਤਾ ਹੋਇਆ ਹੈ, ਇਹ ਤਾਂ ਹੁਣ ਉਹਨਾਂ ਮਰਿਆਂ ਨੂੰ ਹੀ ਜਾ ਕੇ ਅਸੀਂ ਮਾਰਨਾ ਹੈ।
ਅਤ ਖਾਲਸੋ ਹੁਤੋ ਪੁਚੰਗੀ।
ਤੇ ਜਿਹੜੇ ਬਹੁਤੇ ਇਹਨਾਂ ਵਿੱਚ ਲੜਾਕੂ ਸਿੰਘ ਸਨ ਤਤ ਖਾਲਸੇ ਦੇ ਪੁਜੰਗੀ ਸਨ,
ਓਏ ਛੱਡ ਗਏ ਬਾਤ ਪਈ ਚੰਗੀ।
ਉਹ ਪਹਿਲਾਂ ਇਹਨਾਂ ਤੋਂ ਵੱਖਰੇ ਹੋ ਗਏ ਨੇ, ਉਹ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਨੂੰ ਜਾ ਨਿਕਲੇ ਨੇ, ਇਹ ਵੀ ਸਾਡੇ ਵਾਸਤੇ ਚੰਗੀ ਗੱਲ ਹੋਈ ਹੈ।
ਉਨ ਬਿਨ ਬੰਦੋ ਜੈ ਜੈ ਲੜਿਓ।
ਤਤ ਖਾਲਸੇ ਤੋਂ ਬਿਨਾਂ ਬਾਬਾ ਬੰਦਾ ਸਿੰਘ ਜੀ ਜਿੱਥੇ ਜਿੱਥੇ ਵੀ ਲੜੇ ਹਨ,
ਭਇਓ ਨੱਠ ਤਿਸ ਕਹੂੰ ਨਾ ਅੜਿਓ।
ਉਹਨਾਂ ਨੂੰ ਕਿਤੇ ਵੀ ਕਾਮਯਾਬੀ ਹਾਸਲ ਨਹੀਂ ਹੋਈ, ਕਿਤੇ ਵੀ ਜਿੱਤ ਪ੍ਰਾਪਤ ਨਹੀਂ ਹੋਈ, ਉਹਨਾਂ ਨੂੰ ਹਰ ਜਗ੍ਹਾ ਤੇ ਉਹਨਾਂ ਨੂੰ ਜਾਣਾ ਪਿਆ ਜੰਗ ਦਾ ਮੈਦਾਨ ਛੱਡ ਕੇ।
ਦੋਹਰਾ ਕਹੀ ਮਾਰ ਹਮ ਤੇ ਲਈ, ਗਈ ਬੰਦੇ ਕਰਾ ਮਾਤ।
ਤੁਰ ਕੇ ਵੀ ਕਹਿੰਦੇ ਨੇ ਆਪਣੇ ਨਵਾਬ ਨੂੰ, ਕਹਿੰਦੇ ਨਵਾਬ ਸਾਹਿਬ ਜਿਹੜੀ ਬਾਹਰ ਇਹਨਾਂ ਦੀ ਕਈ ਕਰਨ ਗਈ ਫੌਜ ਸੀ ਉਹ ਅਸੀਂ ਮਾਰ ਮੁਕਾਈ ਹੈ, ਤੇ ਜੇ ਬੰਦੇ ਵਿੱਚ ਕੋਈ ਕਰਾਮਾਤ ਹੁੰਦੀ ਤੇ ਉਹ ਆਪਣੀ ਕਰਾਮਾਤ ਵਿਖਾਉਂਦਾ, ਪਰ ਉਹਨੇ ਆਪਣੀ ਕੋਈ ਕਰਾਮਾਤ ਨਹੀਂ ਵਿਖਾਈ। ਇਹਦਾ ਮਤਲਬ ਹੈ ਕਿ ਬੰਦੇ ਦੀਆਂ ਕਰਾਮਾਤਾਂ ਚਲੀਆਂ ਗਈਆਂ। ਜਿਹੜਾ ਸਾਡੇ ਹਿਰਦਿਆਂ ਵਿੱਚ ਪਹਿਲਾਂ ਭਰਮ ਸੀ ਕਿ ਬੰਦਾ ਕਰਾਮਾਤੀ ਹੈ, ਉਹ ਕਰਾਮਾਤਾਂ ਉਸ ਦੀਆਂ ਚਲੀਆਂ ਗਈਆਂ ਹਨ।
ਅਬ ਲੇਵੇਂਗੇ ਫੜ ਉਸੇ, ਲੜੇ ਕਰੇ ਉਸ ਘਾਤ।
ਹੁਣ ਅਸੀਂ ਇਸ ਗੜੀ ਦੇ ਵਿੱਚ ਜਾ ਕੇ ਉਹਦੇ ਸਾਥੀਆਂ ਨੂੰ ਮਾਰ ਕੇ ਉਹਨੂੰ ਜਿਉਂਦਾ ਫੜ ਲੈਣਾ ਬੰਦੇ ਨੂੰ, ਤੇ ਜਿਉਂਦਾ ਪਕੜ ਕੇ ਉਹਨੂੰ ਕੈਦ ਕਰ ਲੈਣਾ ਹੈ।
ਜੋ ਪਈ ਯੋ ਕੈ ਤੁਰਕਨ ਕਰੀ ਚੜਾਈ।
ਤੇ ਜੇ ਤਾਂ ਬੰਦਾ ਲੜੇਗਾ ਤਾਂ ਉਹਨੂੰ ਮਾਰ ਮੁਕਾਵਾਂਗੇ, ਜੇ ਉਹ ਨਾ ਲੜ ਸਕਿਆ ਤੇ ਉਹਨੂੰ ਜਿਉਂਦਾ ਪਕੜ ਲਵਾਂਗੇ। ਇਦਾਂ ਤੁਰਕਾਂ ਨੇ ਸਾਰਿਆਂ ਨੇ ਰਲ ਕੇ ਸਲਾਹ ਕੀਤੀ ਤੇ ਗੜੀ ਤੇ ਗੁਰਦਾਸ ਨੰਗਲ ਦੀ ਗੜੀ ਚ ਜਿੱਥੇ ਬਾਬਾ ਜੀ ਘਿਰੇ ਹੋਏ ਨੇ ਸਿੰਘ ਘਿਰੇ ਹੋਏ ਨੇ ਉਸ ਗੜੀ ਤੇ ਹਮਲਾ ਕਰਨ ਵਾਸਤੇ ਇਹਨਾਂ ਨੇ ਤਿਆਰੀ ਕਰ ਲਈ।
ਸਿੱਖਾਂ ਨੇ ਤੇ ਉਹ ਸੁਣ ਪਾਈ,
ਉਧਰ ਅੰਦਰ ਸਿੰਘਾਂ ਨੂੰ ਕੋਲੇ ਖਬਰ ਪਹੁੰਚ ਗਈ ਕਿ ਤੁਰਕਾਂ ਨੇ ਤਿਆਰੀ ਕਰ ਲਈ ਹੈ, ਉਹ ਹੁਣ ਉਹ ਗੜੀ ਤੇ ਹਮਲਾ ਕਰਨ ਵਾਸਤੇ ਆਉਣ ਲੱਗੇ ਹਨ।
ਸਿੱਖਾਂ ਨੇ ਵੀ ਭਲੀ ਮਨਾਈ,
ਉਧਰ ਸਿੰਘਾਂ ਨੇ ਵੀ ਭਲੀ ਮਨਾਈ, ਚੰਗੀ ਗੱਲ ਹੈ ਕਿ ਤੁਰਕਾਂ ਦੀ ਫੌਜ ਆਉਣ ਲੱਗੀ ਹੈ ਚੜ ਕੇ। ਸਿੰਘਾਂ ਨੇ ਆਪਣੇ ਮਨ ਦਾ ਹੌਸਲਾ ਨਹੀਂ ਢਾਇਆ, ਚੜ੍ਹਦੀ ਕਲਾ ਦੀ ਸੋਚ ਵਿੱਚ ਸੋਚਦਿਆਂ ਕਹਿੰਦੇ ਇਹ ਵੀ ਗੱਲ ਚੰਗੀ ਹੋਈ ਹੈ ਕਿ ਤੁਰਕ ਆਪ ਚੜ੍ਹਾਈ ਕਰਕੇ ਆਉਣ ਲੱਗੇ ਹਨ।
ਸ਼ਹੀਦ ਹੋਣ ਕੀ ਵਿਧੀ ਤਕਾਈ,
ਕਹਿੰਦੇ ਤਾਂ ਬੜਾ ਵਧੀਆ ਹੋਇਆ ਕਿ ਹੁਣ ਸਾਡੇ ਕੋਲ ਸ਼ਹੀਦੀ ਪਾਉਣ ਦਾ ਸਮਾਂ ਆ ਗਿਆ, ਇੱਥੇ ਭੁੱਖ ਨਾਲ ਮਰਨ ਦੀ ਬਜਾਏ ਤੁਰਕਾਂ ਨਾਲ ਵੈਰੀਆਂ ਨਾਲ ਮਰ ਕੇ ਸ਼ਹੀਦੀ ਦਾ ਜਾਮ ਪ੍ਰਾਪਤ ਕਰਾਂਗੇ, ਹੁਣ ਐਸੀ ਵਿਧੀ ਸਾਡੇ ਵਾਸਤੇ ਆਣ ਬਣੀ ਹੈ।
ਦੋਹਰਾ ਹੋ ਸ਼ਹੀਦ ਬੰਦੇ ਅੱਗੇ, ਬੈ ਭੁੱਖੇ ਕਾਏ ਮਰਾਏ।
ਉਹ ਸਿੰਘ ਕਹਿੰਦੇ ਬਾਬਾ ਬੰਦਾ ਸਿੰਘ ਜੀ ਦੇ ਮੂਹਰੇ ਉਹਨਾਂ ਦੇ ਨੇਤਰਾਂ ਦੇ ਸਾਹਮਣੇ ਵੈਰੀਆਂ ਨਾਲ ਲੜ ਕੇ ਸ਼ਹੀਦ ਹੋ ਜਾਓ, ਭੁੱਖ ਨਾਲ ਮਰਨ ਦੀ ਬਜਾਏ ਜੰਗ ਦੇ ਮੈਦਾਨ ਵਿੱਚ ਵੈਰੀਆਂ ਨਾਲ ਦੋ ਦੋ ਹੱਥ ਕਰਕੇ ਸ਼ਹੀਦ ਹੋਵੋ।
ਫੜ ਤਲਵਾਰਨ ਹੋਏ ਖੜੇ, ਬੂਏ ਦਏ ਖੁਲਾਏ।
ਤਲਵਾਰਾਂ ਫੜ ਕੇ ਸਿੰਘ ਸਾਵਧਾਨ ਹੋ ਗਏ, ਭੁੱਖਾਂ ਦੇ ਨਾਲ ਕਈ ਦਿਨਾਂ ਤੋਂ ਕਈ ਸਮਿਆਂ ਤੋਂ ਭੁੱਖੇ ਸਨ, ਆਂਦਰਾਂ ਸੁੱਕੀਆਂ ਹੋਈਆਂ ਸਨ ਪੇਟ ਦੀਆਂ, ਪਰ ਉਹਨਾਂ ਸੁੱਕੀਆਂ ਤੇ ਭੁੱਖ ਦੇ ਨਾਲ ਗ੍ਰਸੀਆਂ ਆਂਦਰਾਂ ਨੂੰ ਸਿੰਘਾਂ ਨੇ ਕੱਪੜਿਆਂ ਦੇ ਨਾਲ ਕੱਸ ਕੇ ਲੱਕਾਂ ਬੰਨ ਲਈਆਂ, ਪੇਟ ਬੰਨ ਲਏ, ਔਰ ਇੱਕ ਲੜਨ ਦੀ ਜੁਗਤ ਬਣਾ ਕੇ ਹਥਿਆਰ ਪਕੜ ਕੇ ਤਲਵਾਰਾਂ ਪਕੜ ਕੇ ਸਾਹਮਣੇ ਆਣ ਖਲੋਤੇ ਨੇ, ਔਰ ਗੜੀ ਦੇ ਦਰਵਾਜ਼ੇ ਵੀ ਖੋਲ ਦਿੱਤੇ ਨੇ ਕਿ ਵੈਰੀ ਆਵੇ ਤੇ ਆਉਂਦੇ ਹੋਏ ਵੈਰੀ ਨੂੰ ਆਪਣੀ ਤਲਵਾਰ ਦਾ ਸਵਾਦ ਚਖਾਈਏ।
ਜੋ ਪਈ ਘੋੜੇ ਚੜ ਚੜ ਤੁਰਕ ਬੋ ਆਏ,
ਇਧਰੋਂ ਅਨੇਕਾਂ ਤੁਰਕ ਘੋੜਿਆਂ ਤੇ ਚੜੇ ਹੋਏ ਚੜ ਚੜ ਕੇ ਸਵਾਰ ਹੋ ਹੋ ਕੇ ਆਉਣ ਲੱਗੇ।
ਮੋਹਰੇ ਚਾਹੇ ਪਿਆਦੇ ਜਾਏ,
ਔਰ ਘੋੜਿਆਂ ਦੇ ਸਵਾਰ ਜਿਹੜੇ ਘੋੜ ਸਵਾਰ ਨੇ ਉਹਨਾਂ ਦੇ ਅੱਗੇ ਅੱਗੇ ਪਿਆਦੇ ਜਾ ਰਹੇ ਨੇ, ਪਿਆਦੇ ਦਾ ਮਤਲਬ ਹੈ ਜਿਹੜੇ ਪੈਦਲ ਸਨ, ਇਹਨਾਂ ਦੇ ਕਈ ਪੈਦਲ ਸੂਰਮੇ ਅੱਗੇ ਅੱਗੇ ਵੱਧ ਕੇ ਜਾ ਰਹੇ ਨੇ, ਪਿੱਛੇ ਨਾਲ ਘੋੜ ਸਵਾਰ ਜਾ ਰਹੇ ਨੇ।
ਕਹੇ ਮਾਲ ਬੋ ਬੰਦੇ ਪਾਏ,
ਬੜੀ ਖੁਸ਼ੀ ਹੈ ਨਾ ਤੁਰਕਾਂ ਦੇ ਮਨ ਦੇ ਅੰਦਰ, ਕਹਿੰਦੇ ਬੰਦੇ ਕੋਲ ਬੜਾ ਮਾਲ ਸੁਣਿਆ, ਬੜਾ ਖਜ਼ਾਨਾ ਉਹਦੇ ਕੋਲ ਅੰਦਰ, ਤੇ ਆਪਾਂ ਚੱਲ ਕੇ ਉਹ ਸਾਰਾ ਖਜ਼ਾਨਾ ਉਹਦੇ ਕੋਲ ਲੁੱਟ ਲੈਣਾ।
ਲਿਓ ਸੋ ਜੋ ਪਹਿਲੋਂ ਜਾਏ,
ਇੱਕ ਦੂਜੇ ਨੂੰ ਧੱਕਾ ਮਾਰ ਕੇ ਕਹਿੰਦੇ ਚੱਲ ਪਰੇ ਹਟ ਮੈਨੂੰ ਅੱਗੇ ਜਾਣ ਦੇ, ਕਿਉਂਕਿ ਜਿਹੜਾ ਅੰਦਰ ਪਹਿਲਾਂ ਜਾਵੇਗਾ ਬੰਦੇ ਕੋਲ ਉਹ ਖਜ਼ਾਨਾ ਉਹੀ ਪ੍ਰਾਪਤ ਕਰੇਗਾ, ਜਿਹੜਾ ਪਹਿਲਾਂ ਜਾਵੇਗਾ ਉਹਨੂੰ ਹੀ ਉਹ ਖਜ਼ਾਨਾ ਪ੍ਰਾਪਤ ਹੋਵੇਗਾ।
ਉਸ ਤੇ ਆਗੇ ਓਏ ਚਾਹੇ ਦੌੜੇ,
ਕਹਿੰਦਾ ਪਰੇ ਹਟ ਮੈਂ ਮੂਹਰੇ ਜਾਵਾਂਗਾ, ਮੈਂ ਜਾ ਕੇ ਉਹ ਖਜ਼ਾਨਾ ਹੜੱਪਾਂਗਾ। ਉਹਨਾਂ ਨੂੰ ਇਹ ਗੱਲ ਭੁੱਲੀ ਗਈ ਆ ਵੀ ਅੰਦਰ ਖਜ਼ਾਨਾ ਪ੍ਰਾਪਤ ਕਰਨ ਤੋਂ ਪਹਿਲਾਂ ਸਿੰਘਾਂ ਨਾਲ ਦੋ ਹੱਥ ਵੀ ਕਰਨੇ ਪੈਣੇ ਨੇ, ਉਹਨਾਂ ਇਹ ਸੋਚਿਆ ਵੀ ਸ਼ਾਇਦ ਖਜ਼ਾਨਾ ਹੋਣਾ ਸਿੱਧਾ ਉੱਥੇ ਪਹੁੰਚ ਜਾਣਾ, ਅਸੀਂ ਸਾਡੇ ਸਾਹਮਣੇ ਕਿਹਨੇ ਅੜਨਾ। ਇੱਕ ਦੂਜੇ ਨੂੰ ਧੱਕਾ ਮਾਰ ਕੇ ਪਛਾੜਦੇ ਹੋਏ ਕਹਿੰਦੇ ਮੈਂ ਜਾਣਾ, ਦੂਜਾ ਕਹਿੰਦਾ ਪਹਿਲਾਂ ਮੈਂ ਜਾਣਾ।
ਘੋੜਨ ਉੱਪਰ ਚੜਾਵੇ ਘੋੜੇ,
ਇੱਥੋਂ ਤੱਕ ਵਾਧਾ ਵੱਧ ਗਿਆ ਕਿ ਕਈਆਂ ਨੇ ਤਾਂ ਇੱਕ ਦੂਜੇ ਦੇ ਘੋੜਿਆਂ ਦੇ ਉੱਤੇ ਘੋੜੇ ਚੜਾ ਦਿੱਤੇ, ਅਗਲਾ ਘੋੜਾ ਖੜਾ ਹੁੰਦਾ ਸੀ ਪਿਛਲੇ ਘੋੜੇ ਦੇ ਨਾਲ ਧੱਕਾ ਮਾਰ ਦਿੰਦੇ ਸਨ ਵੀ ਮੈਂ ਪਹਿਲਾਂ ਅੱਗੇ ਜਾਣਾ।
ਆਪਨ ਸੋ ਆਪੇ ਪੇੜ ਪਰੇ,
ਆਪਸ ਵਿੱਚ ਹੀ ਹੁਣ ਘੋੜੇ ਜਦੋਂ ਆਪਸ ਵਿੱਚ ਖਹਿੰਦੇ ਨੇ ਤੇ ਘੋੜੇ ਵੀ ਲੜ ਪੈਂਦੇ ਨੇ, ਉੱਤੇ ਜਿਹੜੇ ਸਵਾਰ ਨੇ ਉਹ ਵੀ ਲੜ ਪੈਂਦੇ ਹਨ।
ਅਗਲਨ ਪਰ ਪਿਛਲਨ ਪਗ ਤਰੇ,
ਜਿਹੜੇ ਅੱਗੇ ਖਲੋਤੇ ਹੋਏ ਨੇ ਉਹਨਾਂ ਤੇ ਪਿਛਲੇ ਆ ਕੇ ਆਪਣੇ ਪੈਰ ਰੱਖ ਦਿੰਦੇ ਨੇ, ਉਹਨਾਂ ਦੇ ਉੱਤੇ ਆ ਕੇ ਆਪਣੇ ਉਹਨਾਂ ਨੂੰ ਦਲਣਾ ਸ਼ੁਰੂ ਕਰ ਦਿੰਦੇ ਨੇ।
ਗਰਦੋਂ ਤੂੰ ਪਇਓ ਅੰਧੇਰੋ,
ਇੱਕ ਵਾਰ ਬੜਾ ਗਰਦਾ ਉੱਠਿਆ, ਇੱਕਦਮ ਬੜਾ ਧੂਆਂ ਉੱਠਿਆ, ਅੰਧੇਰਾ ਵਰਤ ਗਿਆ।
ਚਾਰ ਤਰਫ ਤੇ ਉਨ ਗੜ ਘੇਰੋ,
ਇਹਦਾ ਚਾਰਾਂ ਪਾਸਿਆਂ ਤੋਂ ਇਹਨਾਂ ਨੇ ਗੜੀ ਨੂੰ ਘੇਰਾ ਪਾ ਲਿਆ।
ਚਾਰ ਲੱਖ ਕਹਿ ਤੁਰਕ ਜੀ ਜੰਤ।
ਕਹਿੰਦੇ ਹਜ਼ਾਰਾਂ ਦੀ ਗਿਣਤੀ ਵਿੱਚ ਤੁਰਕਾਂ ਦੇ ਜੀ ਜੰਤ ਨੇ ਜਿਹੜੇ ਚਾਰੇ ਪਾਸੇ ਘੇਰਾ ਪਾਈ ਖਲੋਤੇ ਹਨ।
ਹਜ਼ਾਰ ਚਾਰ ਬੰਦੇ ਸਿਰ ਤੰਤ।
ਇੱਥੇ ਬਾਬਾ ਜੀ ਦੇ ਨਾਲ ਇਸ ਵੇਲੇ ਜਿਹੜੇ ਸਿੰਘ ਨੇ ਉਹ ਕੇਵਲ ਚਾਰ ਕ ਹਜ਼ਾਰ ਦੀ ਗਿਣਤੀ ਵਿੱਚ ਨੇ ਔਰ ਇਹ ਬਾਹਰੋਂ ਹਜ਼ਾਰਾਂ ਦੀ ਗਿਣਤੀ ਵਿੱਚ ਘੇਰਾ ਪਾ ਕੇ ਆਏ ਹਨ।
ਭੁੱਖੇ ਮਰੇ ਓਏ ਸੋਏ ਨਾਏ।
ਉਹ ਵੀ ਸਿੰਘ ਜਿਹੜੇ ਬਾਬਾ ਜੀ ਦੇ ਨਾਲ ਨੇ ਕਈ ਕਈ ਦਿਨਾਂ ਤੋਂ ਭੁੱਖੇ ਨੇ, ਕਈਆਂ ਨੂੰ ਬਿਮਾਰੀ ਲੱਗ ਗਈ ਹੈ ਕਿਉਂਕਿ ਅੰਦਰ ਖਾਲਸਾ ਜੀ ਜਿਹੜੇ ਜਾਨਵਰ ਮਰ ਗਏ, ਘੋੜੇ ਮਰ ਗਏ, ਉਹਨਾਂ ਨੂੰ ਚੁੱਕ ਕੇ ਬਾਹਰ ਨਹੀਂ ਸਨ ਸੁੱਟ ਸਕਦੇ ਗੜੀ ਚੋਂ, ਉਹ ਅੰਦਰ ਹੀ ਇਹੋ ਜਿਹੀ ਸੜਾਨ ਪੈਦਾ ਹੋ ਗਈ, ਉਹਨਾਂ ਜਾਨਵਰਾਂ ਚ ਕੀੜੇ ਪੈ ਗਏ, ਬਿਮਾਰੀ ਜਿਹੜੀ ਸੀ ਅੰਦਰ ਫੈਲ ਗਈ। ਇਸ ਕਰਕੇ ਕਈ ਸਿੰਘ ਬਿਮਾਰ ਵੀ ਸਨ, ਕਿਸੇ ਨੂੰ ਹੈਜਾ ਹੋਇਆ ਹੋਇਆ, ਕਿਸੇ ਨੂੰ ਦਸਤ ਹੋਏ ਹੋਏ ਨੇ, ਇੱਕ ਭੁੱਖ ਦੇ ਨਾਲ ਮਾਰੇ ਹੋਏ ਨੇ। ਤੋ ਇਹੋ ਜਿਹੇ ਸਿੰਘ ਸਨ ਜਿਹੜੇ ਲੜਨ ਵਾਸਤੇ ਖੜੇ ਹਨ।
ਉਤੋ ਨਾ ਉਜਰ ਉਹਨੇ ਤਨ ਮਾਏ।
ਉਹਨਾਂ ਦੇ ਸਰੀਰ ਵਿੱਚ ਕੋਈ ਉਜ਼ਰ ਥੋੜੀ ਸੀ, ਉਜ਼ਰ ਕਹਿੰਦੇ ਨੇ ਤਾਕਤ ਨੂੰ, ਬਲ ਨੂੰ, ਉਹਨਾਂ ਦੇ ਸਰੀਰਾਂ ਵਿੱਚ ਉਹ ਬਲ ਨਹੀਂ ਸੀ ਲੜਨ ਵਾਸਤੇ।
ਪਰ ਤਤ ਚਿੰਨ ਕੱਚ ਹਿੰਮਤ ਆਈ।
ਪਰ ਪਤਾ ਨਹੀਂ ਇੰਨੇ ਕਮਜ਼ੋਰ ਸਿੰਘ ਸਰੀਰ ਦੇ ਵਿੱਚ ਬਲ ਨਹੀਂ ਤਾਕਤ ਨਹੀਂ, ਜਦੋਂ ਸੁਣਿਆ ਵੀ ਤੁਰਕ ਆ ਰਹੇ ਨੇ ਚੜ੍ਹ ਕੇ, ਸੁਣਦੇ ਇੱਕਦਮ ਪਤਾ ਨਹੀਂ ਕਿਹੜਾ ਕਰੰਟ ਸੀ ਜਿਹੜਾ ਉਹਨਾਂ ਦੇ ਅੰਦਰ ਇੱਕਦਮ ਜਾਗ ਪਿਆ, ਇੱਕਦਮ ਫਿਰ ਉਹ ਸੂਰਬੀਰਾਂ ਵਾਂਗੂ ਕਮਰ ਕੱਸੇ ਕਰਕੇ ਖਲੋ ਗਏ ਲੜਨ ਵਾਸਤੇ। ਪਤਾ ਨਹੀਂ ਉਹ ਬਲ ਦੁਬਾਰਾ ਉਹਨਾਂ ਸਿੰਘਾਂ ਵਿੱਚ ਕਿੱਥੋਂ ਆ ਗਿਆ।
ਕਰਤੇ ਕੀ ਗਤ ਕਿਨੇ ਨਾ ਪਾਈ।
ਖਾਲਸਾ ਜੀ ਕਰਤੇ ਦੀ ਗਤ ਅਸਲ ਵਿੱਚ ਕਿਸੇ ਨੇ ਨਹੀਂ ਜਾਣੀ, ਕਰਤਾ ਪੁਰਖ ਪਰਮੇਸ਼ਰ ਦੀ ਜਿਹੜੀ ਗਤ ਹੈ ਨਾ ਅਸਲ ਵਿੱਚ ਉਹ ਕਿਸੇ ਨੇ ਨਹੀਂ ਜਾਣੀ। ਕੀ ਜਾਣੀਏ ਕਰਤੇ ਨੇ ਛਿੰਨ ਚ ਕੀ ਕਰ ਦੇਣਾ ਹੈ। ਵੇਖਣ ਵਾਲਿਆਂ ਨੂੰ ਲੱਗਦਾ ਸੀ ਕੀ ਲੜਨਗੇ, ਭੁੱਖੇ ਨੇ, ਦਸਤ ਇਹਨਾਂ ਨੂੰ ਲੱਗੇ ਹੋਏ ਨੇ, ਅਤਿਸਾਰ ਇਹਨਾਂ ਨੂੰ ਲੱਗੇ ਨੇ, ਬਿਮਾਰ ਇਹ ਨੇ, ਇਹ ਕੀ ਲੜਨਗੇ, ਤਾਂ ਉੱਠਿਆ ਨਹੀਂ ਜਾਂਦਾ ਇਹਨਾਂ ਕੋਲੋਂ। ਪਰ ਵੇਖੋ ਕਰਤੇ ਦੀ ਗੱਤ ਕਿਹੋ ਜੀ ਕਿ ਏਦਾਂ ਦੇ ਜਿਹੜੇ ਮੁੱਠੀ ਮੁੱਠੀ ਭਰੇ ਸਿੰਘਾਂ ਦੇ ਸਰੀਰ ਜਿਹੜੇ ਸਨ ਉਹ ਵੀ ਲੜਨ ਵਾਸਤੇ ਤਿਆਰ ਹੋ ਖਲੋਤੇ, ਕਮਰ ਕੱਸੇ ਕਰਕੇ, ਉਹਨਾਂ 'ਚ ਇੰਨੀ ਜਾਨ ਕਿੱਥੋਂ ਆ ਗਈ, ਲੜਨ ਵਾਸਤੇ ਕਿਵੇਂ ਉਹਨਾਂ ਵਿੱਚ ਹੌਸਲਾ ਆ ਗਿਆ।
ਦੋਹਰਾ ਉਸ ਤੇ ਆਗੇ ਉਹ ਖੜੇ ਹੋਣ ਸ਼ਹੀਦ ਸ਼ਿਤਾਬ।
ਜਿਵੇਂ ਉੱਧਰ ਤੁਰਕ ਇੱਕ ਦੂਜੇ ਨੂੰ ਧਕੇਲਦੇ ਅੱਗੇ ਵੱਧ ਰਹੇ ਨੇ ਨਾ ਕਿ ਅੰਦਰ ਜਿਹੜਾ ਪਹਿਲਾਂ ਜਾਏਗਾ ਖਜ਼ਾਨਾ ਉਹਦਾ ਹੋਵੇਗਾ, ਉਸੇ ਤਰ੍ਹਾਂ ਉਧਰੋਂ ਸਿੰਘ ਵੀ ਤਿਆਰ ਬਰ ਤਿਆਰ ਇੱਕ ਦੂਜੇ ਨੂੰ ਪਿੱਛੇ ਕਰਦਿਆਂ ਕਹਿੰਦੇ ਪਹਿਲਾਂ ਮੈਂ ਸ਼ਹੀਦੀ ਪਾਵਾਂਗਾ, ਦੂਜਾ ਕਹਿੰਦਾ ਪਹਿਲਾਂ ਮੈਂ ਸ਼ਹੀਦ ਹੋਵਾਂਗਾ, ਭਾਈ ਤੂੰ ਰਹਿ, ਤੇਰੇ ਤੋਂ ਪਹਿਲਾਂ ਮੈਂ ਸ਼ਹਾਦਤ ਦਾ ਜਾਮ ਪ੍ਰਾਪਤ ਕਰਾਂਗਾ। ਏਦਾਂ ਸ਼ਹੀਦ ਹੋਣ ਵਾਸਤੇ ਸਿੰਘਾਂ ਦੇ ਅੰਦਰ ਇਹੋ ਜਿਹੀ ਸ਼ਿਤਾਬੀ ਹੈ, ਮਰਨ ਦਾ ਇਹੋ ਜਿਹਾ ਜਜ਼ਬਾ ਹੈ।
ਜਿਸ ਹੱਥ ਚੜੇ ਉਹ ਹਥਿਆਰ ਜੋ ਸੋ ਲੈ ਖੜੇ ਉਹ ਸ਼ਿਤਾਬ।
ਜਿਸ ਜਿਸ ਸਿੰਘ ਦੇ ਹੱਥ ਜਿਹੜਾ ਜਿਹੜਾ ਹਥਿਆਰ ਆਇਆ, ਜਿਹੜਾ ਜਿਹੜਾ ਸ਼ਸਤਰ ਆਇਆ, ਕਿਸੇ ਨੂੰ ਨੇਜਾ ਮਿਲਿਆ, ਕਿਸੇ ਨੂੰ ਬਰਛਾ ਮਿਲਿਆ, ਕਿਸੇ ਨੂੰ ਤਲਵਾਰ ਮਿਲੀ, ਕਿਸੇ ਨੂੰ ਬੰਦੂਕ ਮਿਲੀ, ਕਿਸੇ ਨੂੰ ਤੀਰ ਕਮਾਨ ਮਿਲਿਆ, ਕਿਸੇ ਨੂੰ ਭਾਲਾ ਮਿਲਿਆ, ਕਿਸੇ ਨੂੰ ਪੇਸ਼ ਕਬਜ਼ ਮਿਲਿਆ, ਜੋ ਜੋ ਵੀ ਕਿਸੇ ਨੂੰ ਸ਼ਸਤਰ ਅਸਤਰ ਮਿਲੇ ਉਹ ਸ਼ਸਤਰ ਸਿੰਘਾਂ ਨੇ ਆਪਣੇ ਹੱਥਾਂ 'ਚ ਸੰਭਾਲ ਲਏ ਔਰ ਤਿਆਰ ਬਰ ਤਿਆਰ ਹੋ ਕੇ ਖਲੋ ਗਏ।
ਜੋ ਪਈ ਉਧਰੋਂ ਤੁਰਕਾਂ ਨੇ ਹੱਲੋ ਕੀਓ।
ਉਧਰੋਂ ਖਾਲਸਾ ਜੀ ਤੁਰਕਾਂ ਨੇ ਹੱਲਾ ਕਰ ਦਿੱਤਾ।
ਇਤ ਤੈ ਸਿੱਖਨ ਮੋਹਰੇ ਲੀਓ।
ਇਧਰ ਸਿੰਘ ਵੀ ਮੂਹਰੇ ਹੋ ਗਏ, ਇਧਰੋਂ ਸਿੰਘ ਵੀ ਸਾਹਮਣੇ ਖਲੋ ਗਏ ਨੇ।
ਤੁਰਕ ਫੌਜ ਟੁੱਕ ਪਈ ਦਰਵਾਜ਼ਨ।
ਜਦੋਂ ਤੁਰਕਾਂ ਦੀ ਫੌਜ ਦਰਵਾਜ਼ੇ ਦੇ ਨੇੜੇ ਆ ਟੁਕੀ।
ਮਾਰ ਮਾਰ ਹੂਆ ਕਰਨ ਵਾਜਨ।
ਮਾਰ ਲਓ ਇਹਨਾਂ ਸਿੱਖਾਂ ਨੂੰ, ਮਾਰ ਲਓ। ਇਹ ਆਵਾਜ਼ਾਂ ਉਸ ਵੇਲੇ ਤੁਰਕਾਂ ਦੀਆਂ ਜਦੋਂ ਸੁਣਾਈ ਦੇਣ ਲੱਗੀਆਂ।
ਅਲੀ ਅਲੀ ਉਤ ਤੁਰਕ ਪੁਕਾਰੇ।
ਯਾ ਅਲੀ ਮੁਹੰਮਦ ਰਸੂਲ ਅੱਲਾ, या अल्लाह या अली करदिया होया जदो ये नारे मारदिया तुरकां ने हल्ला बोलिया
गुरु गुरु इत सिख उचार
इधर सिंह सत श्री अकाल गुरवारे अकाल गुरु गुरु करदिया हमला रोकन लगे हन
तुरकन टुक शस्त्र चलाए
सिंह के दरवाजे बाहर आ गए सन लड़न वास्ते गढ़ी दे दरवाजे नूं खोल के बाहर आके लड़न वास्ते सिंह लड़न लगे हन
सिख राए खड़ उसी थाए
दरवाजे दे उत्ते सिंघां ने मजबूती नाल पहरा ला के खलोना कीता उधरों तुरकां ने हल्ला बोलिया है
परी बंदूक थी दारू नाल
दारू सिक्के नाल बारूद नाल जिहड़ियां गोलियां नाल बंदूकां भरियां होईयां सन
दोए दोए गोली थी रखी डाल
दो गोलियां बंदूकां विच सिंघां ने पहला ही पा के रखियां सन वी जदों आउणगे तुरक पहला इह गोलियां दाग के मारांगे
कहो सिंघन अब देओ दगाए
जदों तुरक नेड़े आ गए ते कमांडर ने इशारा कीता गोलियां दाग दिओ सिंघो उस वेले सारे सिंघां ने इको बार एक शलख बंदूकां दे सामने आउंदे तुरकां ते चलाई है
इस तों परे वक्त है काए
कहिंदे उस वक्त औखा समा होर केड़ा होना सी इस तों ज्यादा औखा समा होर केड़ा होना सी
तारकां दे सो दई दगाए
मोढ़िआं ते रख रख बंदूकां सिंघां ने गोलियां दाग दित्तियां हन
इक इक दोए दोए दए गिराए
इदां जिहड़े तुरक मूंह ताने हो के आ रहे सी ना भी अंदर जाके खजाना लुटना खजाना उन्हां नूं तां नाल ही दो दो गोलियां दे रूप दे विच खजाना सिंघां दीआं बंदूकां चों आण मिलिया है
इक को बरम दोए तन बरमे
तड़म दे के जमीन ते डिगण लगे ने कई तुरक जिहड़े सन घोड़िया तो एक एक दो दो तुरकां नूं गोलियां इहो जिहियां तेजी नाल चलियां भी कईआं दे शरीरां नूं विन्न के गोलियां पार जाके दूसरे तुरकां नूं भी जा वजियां हन
हाड़ तोड़ सो लंघ गई चरमे
जिहड़े तुरक दे तन ते गोली वजदी है उहदे हड्डां नूं तोड़ के उहदे चम नूं चीर के गोली पार निकल जांदी है
दोहरा मोहरे आए कर हलो सो बहुदए गिराए
जेड़ा जेड़ा मूरे आया तुरक हल्ला करके सिंघां ने पलथ पलथ के जमीन ते सुट दिता
लोथन पर लोथे गिरी घोड़े तुरत संकाए
लोथां ते लोथां डिगण लगियां ढेर लग गए वेखदियां वेखदियां तुरकां दियां लोथां दे घोड़े डर डर के दौड़न लगे ने पिछा नूं मूंह ताणे होए
दोहरा सिंह पी मरनो कह डरे टोले न दूसर साथ
इत्थे सिंह भी केड़ा मरण तो भय रखदे ने ओह केड़ा मरण तो डर रखदे ने ओह ए नहीं वेखदे भी नाल कोई साथ होवेगा ते असीं लड़ांगे अगे हो के कले कले सिंह अगे वध के लड़न लगे हन
जिधर मोहरे कर तोरे मारे उसे सुहाथ
कला कला सिंह फिर साथ नहीं वेखदा अपने नाल भी किसे साथी नूं लै के अगे वधना कले कले जिधर मुंह करके लंघदे ने उधर ही तुरकां दी आहू लौंदे जांदे ने वढदे जांदे ने कटदे जांदे हन
जो पई और तरफ की कहो सो गल
मेन दरवाजे दा जंग सी जिहड़ा गढ़ी दा मुख दरवाजा सी हुण दूजे पास्यों भी तां तुरक चारे पास्यों आ रहे सी गढ़ी दे आले दुआलों हुण उहनां दी गल सुणो
तुरक गए थे जो उतवल
जिहड़े गढ़ी दे पिछले पास्यों आउण लगे सन पौड़ियां ला के अंदर चढ़ना चाहुंदे सन
मीच अखी बो दौड़े जान
ओ अखां मीच के दौड़े जा रहे सन भी सीधे दौड़े जा रहे सी भी भज के अंदर जाके खजाना लुट लईए जाके अंदरों खजाना लै लईए अखां मीच के ही दौड़े आउंदे सन
हलवो अगे परोसे उखान
इदा दौड़े आउंदे सी भी जिवें अंदर सिंघां ने गढ़ी दे विच इहनां लई कड़ाह प्रसाद तैयार करके रखिया होवे आजो तुरको तुहानूं कड़ाह ਕਾਵਾਂਗੇ ਤੇ ਮੂੰਹ ਤਾਣੇ ਹੋ ਕੇ ਦੌੜੇ ਹੀ ਆਉਂਦੇ ਹੁਣ ਵੀ ਜਾਂਦਿਆਂ ਖੁੱਲੇ ਗੱਫੇ ਦੇਗਾਂ ਦੇ ਲਵਾਂਗੇ ਕੜਾ ਪ੍ਰਸ਼ਾਦ ਛਕਾਂਗੇ ਪਰ ਇਹ ਨਹੀਂ ਸੀ ਪਤਾ ਵੀ ਅੱਗੋਂ ਸਿੰਘਾਂ ਦੀਆਂ ਤਲਵਾਰਾਂ ਦਾ ਸਾਹਮਣਾ ਕਰਨਾ ਪੈਣਾ ਸੀ ਇਹ ਤਾਂ ਅੱਖਾਂ ਮੀਟ ਕੇ ਮੂੰਹ ਤਾਣੇ ਹੋਏ ਦੌੜੇ ਆਉਂਦੇ ਸੀ ਵੀ ਜਾ ਕੇ ਅੰਦਰੋਂ ਖਜ਼ਾਨਾ ਲੁੱਟਣਾ।
ਕੰਧਾਂ ਹੋਤੀ ਸੋ ਤੋਪਨ ਟਾਈ,
ਗੜੀ ਦੀਆਂ ਜਿਹੜੀਆਂ ਬਾਹਰਲੀਆਂ ਕੰਧਾਂ ਕੋਈ ਮਜ਼ਬੂਤ ਨਹੀਂ ਸਨ, ਕੱਚੀਆਂ ਕੰਧਾਂ ਸਨ, ਇਹਨਾਂ ਨੇ ਤੋਪਾਂ ਦੇ ਗੋਲੇ ਮਾਰ ਕੇ ਕੰਧਾਂ ਢਾ ਦਿੱਤੀਆਂ।
ਦੀਨੇ ਬੀਤੇ ਬੁਰਜ ਗਿਰਾਈ,
ਜਿਹੜੇ ਵੱਡੇ ਬੁਰਜ ਸਨ ਉਹ ਵੀ ਤੋਪਾਂ ਦੇ ਗੋਲੇ ਮਾਰ ਕੇ ਇਹਨਾਂ ਨੇ ਡੇਗ ਦਿੱਤੇ।
ਦੌੜ ਚੜਨ ਕੋ ਬੋ ਪਿਓ ਰਾਏ,
ਇੱਦਾਂ ਦੌੜ ਕੇ ਚੜਨ ਵਾਸਤੇ ਕਈ ਰਾਹ ਬਣ ਗਏ ਅੰਦਰ ਜਾਣ ਵਾਸਤੇ ਗੜੀ ਦੇ।
ਔਰ ਪੌੜੀ ਬੋ ਦਈ ਤਰਾਏ,
ਪੌੜੀਆਂ ਵੀ ਲਾ ਦਿੱਤੀਆਂ ਕੰਧਾਂ ਦੇ ਗੜੀ ਦੇ ਚਾਰੇ ਪਾਸੇ, ਪੌੜੀਆਂ ਲਾ ਕੇ ਅੰਦਰ ਚੜਨ ਵਾਸਤੇ ਜਾਣ ਲਈ ਯਤਨ ਕਰ ਰਹੇ ਨੇ।
ਹਿਮ ਕਰ ਕੁਛ ਕਸੋ ਅੰਦਰ ਵੜੇ,
ਇੱਦਾਂ ਦੀ ਹਿੰਮਤ ਕਰਕੇ ਕਈ ਕ ਤੁਰਕ ਜਿਹੜੇ ਸਨ ਕੋਈ ਪੌੜੀਆਂ ਰਾਹੀਂ ਕੋਈ ਕੰਧਾਂ ਤੋੜ ਕੇ ਕਿਸੇ ਤਰੀਕੇ ਅੰਦਰ ਪਹੁੰਚੇ ਹਨ।
ਉਤ ਵੱਲੋਂ ਪਏ ਸਿੱਖ ਪਿਖੜੇ,
ਸਿੰਘ ਉਧਰ ਪਹਿਲਾਂ ਹੀ ਥੱਲੇ ਜਦੋਂ ਕੰਧ ਤੋਂ ਥੱਲੇ ਆਉਂਦੇ ਸੀ ਨਾ ਪੌੜੀ ਲੱਥ ਕੇ, ਸਿੰਘ ਕਹਿੰਦੇ ਆ ਜਾਓ ਛਕ ਲਓ ਕੜਾਹ ਪ੍ਰਸ਼ਾਦ ਜਿਹੜਾ ਛਕਣ ਆਇਓ, ਆਉਂਦਿਆਂ ਨੂੰ ਝਟਕਾ ਕੇ ਨਾਲ ਹੀ ਜ਼ਮੀਨ ਚ ਗਰਕ ਕਰ ਦਿੰਦੇ ਨੇ।
ਗਊ ਕਹੇ ਅਬ ਬੰਦੇ ਪੈ ਜਾਓ,
ਉਸ ਵੇਲੇ ਕੁਝ ਸਿੰਘ ਕਹਿਣ ਲੱਗੇ ਵੀ ਬੰਦਾ ਸਿੰਘ ਬਹਾਦਰ ਵੱਲ ਚੱਲੀਏ।
ਗਊ ਕਹੇ ਅਬ ਬੇਲਾ ਨਾਓ,
ਕਹਿੰਦੇ ਵੀ ਬਾਬਾ ਜੀ ਨੂੰ ਖਬਰ ਦੇ ਦਈਏ ਵੀ ਇਧਰੋਂ ਵੀ ਹਮਲਾ ਹੋ ਗਿਆ। ਕੋਈ ਸਿੰਘ ਕਹਿੰਦੇ ਵੀ ਬਾਬਾ ਜੀ ਕੋਲ ਜਾ ਕੇ ਖਬਰ ਦੇਣ ਜਾਵਾਂਗੇ, ਇਹਨੇ ਨੂੰ ਇੱਧਰ ਢਿੱਲ ਹੋ ਜਾਣੀ ਹੈ, ਇਹ ਤੁਰਕ ਤਾਂ ਸਿਰ ਤੇ ਆਣ ਖਲੋਤਾ, ਕਿਹੜੇ ਵੇਲੇ ਉਹਨਾਂ ਕੋਲ ਅੰਦਰ ਖਬਰ ਦੇਣ ਜਾਵਾਂਗੇ।
ਅਬ ਨੱਠ ਮਰਨ ਬੰਦੇ ਡਿੱਗ ਜਾਈਐ,
ਕਹਿੰਦੇ ਵੀ ਹੁਣ ਉੱਥੇ ਨੱਠ ਕੇ ਮਰਨ ਵਾਲੀ ਗੱਲ ਹੋਵੇਗੀ ਜੇ ਆਪਾਂ ਦੌੜ ਕੇ ਪਿੱਛੇ ਬੰਦਾ ਸਿੰਘ ਨੂੰ ਖਬਰ ਦੇਵਾਂਗੇ, ਇਹਨੇ ਨੂੰ ਇਹ ਤੁਰਕ ਹਮਲਾ ਕਰਦੇ ਅੰਦਰ ਆ ਜਾਣਗੇ।
ਅੱਗੇ ਦਰਗਾਹੋਂ ਠੋਰ ਨਾ ਪਾਈਐ,
ਸਿੰਘੋ ਹੁਣ ਲੜਨ ਦਾ ਵੇਲਾ, ਹੁਣ ਪਿੱਛੇ ਜਾ ਕੇ ਖਬਰਾਂ ਦੇਣ ਦਾ ਵੇਲਾ ਨਹੀਂ, ਹੁਣ ਇੱਥੇ ਲੜ ਕੇ ਪਹਿਲਾਂ ਸ਼ਹੀਦੀ ਪ੍ਰਾਪਤ ਕਰੀਏ, ਜੇ ਅੱਗੇ ਦਰਗਾਹ 'ਚ ਥਾਂ ਚਾਹੀਦੀ ਹੈ ਤੇ ਜੇ ਨੱਠ ਕੇ ਪਿਛਾਂ ਨੂੰ ਜਾਣਾ ਕਿ ਬਾਬਾ ਜੀ ਨੂੰ ਜਾ ਕੇ ਖਬਰ ਦਿੰਦੇ ਆ, ਫਿਰ ਵੇਖ ਲਓ ਫਿਰ ਪਿੱਠ ਵਿਖਾ ਕੇ ਦੌੜਨ ਵਾਲੀ ਗੱਲ ਹੋ ਜਾਣੀ ਹੈ, ਤੇ ਫਿਰ ਅੱਗੇ ਪਰਮੇਸ਼ਰ ਦੇ ਘਰ ਵਿੱਚ ਦਰਗਾਹ 'ਚ ਥਾਂ ਨਹੀਂ ਮਿਲਣੀ।
ਅਬ ਲੜ ਮਰਨੋ ਵੇਲਾ ਆਏ,
ਲੜ ਕੇ ਮਰਨ ਦਾ ਵੇਲਾ ਹੈ, ਹੁਣ ਤਾਂ ਸ਼ਹੀਦੀਆਂ ਪਾਉਣ ਦਾ ਸਮਾਂ ਹੈ।
ਕਰਨ ਫਰਿਆਦ ਨਾ ਵੇਲੋ ਆਏ,
ਹੁਣੇ ਫਰਿਆਦ ਕਰਨ ਦਾ ਵੇਲਾ ਨਹੀਂ ਹੈ ਕਿ ਅਸੀਂ ਜਾ ਕੇ ਬਾਬਾ ਜੀ ਕੋਲ ਫਰਿਆਦ ਕਰੀਏ।
ਜਬ ਖਾਵਿੰਦ ਪਰ ਪਰੇ ਅਪਾਰ,
ਬਾਬਾ ਜੀ ਇਸ ਵੇਲੇ ਸਾਡੇ ਖਾਵਿੰਦ ਨੇ, ਔਰ ਨਿਯਮ ਇਹ ਕਹਿੰਦਾ ਹੈ ਕਿ ਜਦੋਂ ਸਾਡੇ ਮਾਲਕ ਦੇ ਉੱਤੇ ਕਿਸੇ ਪ੍ਰਕਾਰ ਦਾ ਭਾਰ ਆਣ ਪਵੇ, ਮੁਸ਼ਕਲ ਸਮਾਂ ਆਣ ਪਵੇ,
ਨੈ ਮਰਦਨ ਕੀ ਫਰਿਆਦ ਤਬ ਕਰ,
ਸੇਵਕ ਦਾ ਕੰਮ ਹੁੰਦਾ ਵੀ ਆਪਣੇ ਮਾਲਕ ਤੋਂ ਆਪਣਾ ਆਪਾ ਕੁਰਬਾਨ ਕਰ ਦੇ। ਉਸ ਵੇਲੇ ਸੇਵਕ ਦਾ ਇਹ ਕੰਮ ਨਹੀਂ ਹੁੰਦਾ, ਮਰਦਾਂ ਦਾ ਇਹ ਕੰਮ ਨਹੀਂ ਹੁੰਦਾ ਕਿ ਉਹ ਜਾ ਕੇ ਮਾਲਕ ਨੂੰ ਪੁਕਾਰ ਕਰੇ ਜੀ ਤੁਹਾਡੇ ਤੇ ਹਮਲਾ ਕਰਕੇ ਫੌਜ ਆ ਗਈ ਹੈ ਕੀ ਕਰੀਏ। ਕਹਿੰਦੇ ਮਰਦ ਦਾ ਇਹ ਕੰਮ ਹੁੰਦਾ ਕਿ ਜੇ ਮਾਲਕ ਤੇ ਭੀੜ ਆਣ ਪਵੇ ਤੇ ਆਉਂਦੇ ਹੋਏ ਦੁਸ਼ਮਣ ਦਾ ਮੁਕਾਬਲਾ ਕਰਕੇ ਆਪਣੇ ਪ੍ਰਾਣ ਤਿਆਗ ਦੇਵੇ ਜਾਂ ਦੁਸ਼ਮਣ ਨੂੰ ਮਾਰ ਮੁਕਾਵੇ।
ਜੋ ਖਾਵਿੰਦ ਕੀ ਜਗ੍ਹਾ ਸੁਮਰੀਐ,
ਜਿਹੜਾ ਆਪਣੇ ਮਾਲਕ ਦੀ ਜਗ੍ਹਾ ਤੇ ਅੱਗੇ ਹੋ ਕੇ ਮਾਲਕ ਦਾ ਲੂਣ ਖਾ ਕੇ ਉਸ ਲੋਣ ਨੂੰ ਹਲਾਲ ਕਰਦਿਆਂ ਮਰ ਜਾਂਦਾ ਹੈ।
ਬਹੁਤ ਦਰਸ ਸੁਖ ਸਵਰਗ ਭਰੀਐ,
ਉਹਨੂੰ ਅੱਗੇ ਸਵਰਗ ਦੇ ਸੁਖ ਪ੍ਰਾਪਤ ਹੁੰਦੇ ਨੇ, ਉਹਨੂੰ ਸਮੂਹ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ।
ਦੋਹਰਾ ਅਬ ਲੜ ਮਰਨੋ ਕਾਮ, ਫਰਿਆਦ ਕਾਮ ਅਬ ਨਾਏ।
ਕਈ ਸਿੱਖ ਕਹਿ ਰਹੇ ਸਨ ਵੀ ਬਾਬਾ ਜੀ ਕੋਲ ਚੱਲ ਕੇ ਫਰਿਆਦ ਕਰ ਲਈਏ ਵੀ ਤੁਰਕ ਆ ਗਏ ਨੇ ਇਧਰਲੇ ਪਾਸਿਓ ਵੀ। ਉਹ ਕਹਿੰਦੇ ਵੀ ਹੁਣ ਫਰਿਆਦ ਕਰਨ ਦਾ ਸਮਾਂ ਥੋੜੀ ਹੈ, ਜਿੰਨੇ ਨੂੰ ਉਧਰ ਫਰਿਆਦ ਕਰਨ ਗਏ ਇੰਨੇ ਨੂੰ ਇਧਰ ਤੁਰਕਾਂ ਨੇ ਹੱਲਾ ਕਰਦਿਆਂ ਅੰਦਰ ਆ ਵੜਨਾ, ਇਸ ਕਰਕੇ ਹੁਣ ਤਾਂ ਲੜ ਕੇ ਮਰਨ ਦਾ ਕੰਮ ਹੈ, ਹੁਣ ਫਰਿਆਦ ਕਰਨ ਦਾ ਕੰਮ ਨਹੀਂ।
ਅਬ ਤੇ ਰਹੇ ਜੋ ਜੀਵਤੋ ਫਿਰ ਫਰਿਆਦੀ ਜਾਏ,
ਕਹਿੰਦੇ ਇਹਨਾਂ ਨੂੰ ਮਾਰ ਕੇ ਜਿਹੜਾ ਪਿੱਛੇ ਜਿਉਂਦਾ ਰਹੇਗਾ ਉਹ ਜਾ ਕੇ ਫਰਿਆਦ ਕਰ ਲਵੇਗਾ, ਹੁਣ ਪਹਿਲਾਂ ਜਾ ਕੇ ਫਰਿਆਦ ਕਰਨ ਦਾ ਸਮਾਂ ਨਹੀਂ ਰਿਹਾ। ਇਹਨਾਂ ਨਾਲ ਲੜਦਿਆਂ ਲੜਦਿਆਂ ਇਹਨਾਂ ਨੂੰ ਮਾਰਦਿਆਂ ਮਾਰਦਿਆਂ ਜਿਹੜਾ ਜਿਉਂਦਾ ਰਹਿ ਜਾਏਗਾ ਉਹ ਜਾ ਕੇ ਆਪੇ ਬਾਬਾ ਜੀ ਦੇ ਪਾਸ ਫਰਿਆਦ ਕਰੇਗਾ।
ਸਿੱਖਣ ਹਿੰਮਤ ਕਰ ਤਬੈ ਵੜੇ ਸੋਲੀ ਨੇ ਮਾਰ,
ਇਸ ਤਰ੍ਹਾਂ ਇਹਨਾਂ ਸਿੰਘਾਂ ਨੇ ਵੱਡੀ ਭਾਰੀ ਹਿੰਮਤ ਕੀਤੀ ਜਿਹੜਾ ਜਿਹੜਾ ਤੁਰਕ ਵੀ ਅੰਦਰ ਆ ਕੇ ਵੜਿਆ ਉਸ ਤੁਰਕ ਨੂੰ ਨਾਲ ਹੀ ਮਾਰ ਕੇ ਪਾਰ ਬੁਲਾਇਆ।
ਹੋਰ ਹੋਰ ਜੋ ਚੜੇ ਤਿੰਨ ਕੋ ਸੁਨੋ ਹਵਾਰ।
ਜਿਹੜੇ ਪਹਿਲਾਂ ਅੰਦਰ ਆ ਗਏ ਉਹ ਮਾਰੇ ਗਏ, ਜਿਹੜੇ ਪਿੱਛੋਂ ਹੋਰ ਚੜ ਕੇ ਆ ਰਹੇ ਸਨ ਹੁਣ ਉਹਨਾਂ ਦਾ ਹਵਾਲ ਸੁਣੋ ਵੀ ਉਹਨਾਂ ਦੇ ਨਾਲ ਕੀ ਬੀਤੀ ਹੈ।
ਜੋ ਪਈ ਤਰ ਪੌੜੀ ਕੰਧਨ ਹੱਥ ਪਾਏ।
ਪੌੜੀਆਂ ਰਾਹੀਂ ਚੜ ਕੇ ਕੰਧਾਂ ਨੂੰ ਹੱਥ ਪਾ ਕੇ ਆਉਣ ਲੱਗੇ ਨਾ ਅੰਦਰ ਨੂੰ, ਹੱਥ ਪਾ ਕੇ ਜਦੋਂ ਕੰਧਾਂ ਨੂੰ ਅੰਦਰ ਆਉਣ ਲੱਗੇ ਤੁਰਕ,
ਅੱਗਿਓਂ ਉਨ ਦੇ ਹੱਥ ਕਟਾਏ।
ਇਹੋ ਜਿਹੀ ਤੇਗ ਚਲਾਈ ਵੀ ਅੱਗੋਂ ਉਹਨਾਂ ਦੇ ਹੱਥ ਹੀ ਵੱਢ ਸੁੱਟੇ, ਜਿਨ੍ਹਾਂ ਨੇ ਹੱਥ ਪਾਉਣ ਦਾ ਯਤਨ ਕੀਤਾ ਕੰਧ ਨੂੰ ਕਿ ਕੰਧ ਨੂੰ ਹੱਥ ਪਾ ਕੇ ਅੰਦਰ ਜਾਵਾਂਗੇ, ਪੌੜੀਆਂ ਤੋਂ ਨਾਲ ਹੋ ਕੇ ਅੰਦਰ ਆਉਣ ਲੱਗੇ ਤੇ ਉਹਨਾਂ ਦੇ ਹੱਥ ਹੀ ਕਈਆਂ ਦੇ ਕੱਟ ਸੁੱਟੇ।
ਉੱਪਰੋਂ ਗਿਰ ਗਿਰ ਭੂਮੇ ਪੜੇ।
ਹੱਥ ਕਟਾ ਕੇ ਪੌੜੀ ਤੋਂ ਧੜੰਮ ਦੇ ਕੇ ਥੱਲੇ ਡਿੱਗਦੇ ਨੇ, ਡਿੱਗ ਡਿੱਗ ਕੇ ਜ਼ਮੀਨ ਤੇ ਪੈਂਦੇ ਨੇ।
ਉਨਕੀ ਸੁਣੋ ਜੋ ਬਾਹਰ ਖੜੇ।
ਉਹਨਾਂ ਦੀ ਸੁਣੋ ਜਿਹੜੇ ਬਾਹਰ ਖਲੋਤੇ ਹੋਏ ਸਨ।
ਕਰ ਕਰ ਤੁਮਨ ਦਰਵਾਜ਼ਨ ਆਏ।
ਝੁੰਡ ਬਣਾ ਬਣਾ ਕੇ, ਟੋਲੇ ਬਣਾ ਬਣਾ ਕੇ ਦਰਵਾਜ਼ਿਆਂ ਵੱਲ ਆ ਰਹੇ ਨੇ ਦਰਵਾਜ਼ਿਆਂ ਨੂੰ ਤੋੜਨ ਲਈ।
ਤੋੜ ਮੁੜੇ ਕੱਛ ਅੱਗਿਓ ਸੰਕਾਏ।
ਪਹਿਲਾਂ ਤਾਂ ਸਿੱਧੇ ਮੂੰਹ ਤਾਣੇ ਹੋ ਕੇ ਆ ਰਹੇ ਸੀ ਵੀ ਅੰਦਰ ਜਾ ਕੇ ਖਜ਼ਾਨਾ ਲੁੱਟਾਂਗੇ। ਜਦੋਂ ਅੱਗੋਂ ਸਿੰਘਾਂ ਨੇ ਜਲੇਬੀਆਂ ਛਕਾਈਆਂ ਤਲਵਾਰਾਂ ਦੇ ਨਾਲ, ਗੋਲੀਆਂ ਦੇ ਸ਼ੱਕਰ ਪਾਰੇ ਛਕਾਏ ਤੇ ਫਿਰ ਆਪੇ ਹੀ ਪਿਛਾਂ ਨੂੰ ਮੂੰਹ ਮੋੜ ਕੇ ਦੌੜ ਪਏ, ਡਰਨ ਲੱਗੇ ਵੀ ਹੁਣ ਜੇ ਅੱਗੇ ਜਾਵਾਂਗੇ ਤਾਂ ਮਾਰੇ ਜਾਵਾਂਗੇ।
ਅੱਗਿਓਂ ਗੋਲੀ ਛੁੱਟਤ ਬੰਦੂਕਤ।
ਅੱਗੇ ਬੰਦੂਕਾਂ ਦੀਆਂ ਗੋਲੀਆਂ ਸ਼ੱਕਰ ਪਾਰਿਆਂ ਦੇ ਰੂਪ ਚ ਵਰਤ ਰਹੀਆਂ ਸੀ ਇਹਨਾਂ ਦੇ ਪ੍ਰਾਹੁਣਾਚਾਰੀ ਵਾਸਤੇ। ਜਦੋਂ ਗੋਲੀਆਂ ਆਉਂਦੀਆਂ ਸੀ ਸਿੰਘਾਂ ਦੀਆਂ ਚੱਲ ਕੇ ਫਿਰ ਡਰ ਕੇ ਪਿਛਾਂ ਨੂੰ ਨੱਠਦੇ ਨੇ ਬਚਣ ਵਾਸਤੇ।
ਤੀਰ ਕਮਾਨੋ ਜਾਵੇਂ ਸ਼ੂਕਤ।
ਸ਼ੂਕਦੇ ਹੋਏ ਕਮਾਨਾਂ ਚੋਂ ਤੀਰ ਨਿਕਲਦੇ ਜਾਂਦੇ ਨੇ ਸਿੰਘਾਂ ਦੇ।
ਸ਼ਮਸ਼ੀਰ ਨੰਗੀ ਫੜ ਤੇ ਕੋ ਖੜੇ।
ਨੰਗੀਆਂ ਸ਼ਮਸ਼ੀਰਾਂ ਫੜ ਕੇ ਤੇਗਾਂ ਪਕੜ ਕੇ ਸਿੰਘ ਖਲੋਤੇ ਹੋਏ ਕਾਲ ਦਾ ਹੀ ਰੂਪ ਨਜ਼ਰ ਆਉਂਦੇ ਨੇ, ਮਹਾਕਾਲ ਦਾ ਰੂਪ ਨਜ਼ਰ ਆਉਂਦੇ ਹਨ।
ਦੋ ਤਰਫ ਕੇ ਮੱਥੇ ਅੜੇ।
ਇਹਦਾ ਦੋਹਾਂ ਤਰਫਾਂ ਦੇ ਸੂਰਮੇ ਇੱਕ ਵਾਰੀ ਅੜ ਗਏ ਹਨ।
ਦੋ ਤਰਫ ਤੇ ਛਲਕੈ ਚਲੀ।
ਹੁਣ ਤੁਰ ਕਿਹੜਾ ਘੱਟ ਗੁਜ਼ਾਰਦੇ ਨੇ, ਉਹ ਵੀ ਗੋਲੀਆਂ ਚਲਾਉਂਦੇ ਨੇ, ਬੰਦੂਕਾਂ ਉਹਨਾਂ ਕੋਲ ਵੀ ਐਣ, ਉਹ ਵੀ ਉਧਰੋਂ ਅਨੇਕਾਂ ਗੋਲੀਆਂ ਦਾਗਦੇ ਨੇ, ਦੋਹਾਂ ਪਾਸਿਓਂ ਗੋਲੀਆਂ ਚੱਲਦੀਆਂ ਨੇ।
ਮੋਹਰੇ ਟੋਏ ਟੋਏ ਲੇਵੇ ਰਲੀ।
ਮੂਹਰੇ ਢੋ ਢੋ ਕੇ ਇੱਕ ਦੂਜੇ ਨੂੰ ਢੁੱਕ ਢੁੱਕ ਕੇ ਨੇੜੇ ਹੋ ਹੋ ਕੇ ਮਾਰਦੇ ਹਨ।
ਤੂੰ ਤੂਰ ਉਹਾਂ ਮਿਲ ਰਹੇ ਹੋ।
ਇੱਕਦਮ ਧੂਆਂ ਉੱਡਿਆ, ਬੰਦੂਕਾਂ ਦਾ ਧੂੜ ਉੱਡੀ ਹੈ, ਇੱਕਦਮ ਅੰਧਕਾਰ ਜਿਹੀ ਵਰਤ ਗਿਆ ਹੈ।
ਆਪਣ ਪਰਾਇਓ ਸਮਝ ਨਾ ਪਾਇਓ।
ਇੰਨਾ ਜ਼ਿਆਦਾ ਮਿੱਟੀ ਘੱਟਾ ਉੱਡਿਆ ਕਿ ਹੁਣ ਉੱਥੇ ਤੁਰਕਾਂ ਨੂੰ ਆਪਣਾ ਪਰਾਇਆ ਨਜ਼ਰ ਨਹੀਂ ਆ ਰਿਹਾ ਵੀ ਸਾਡੇ ਕੋਲ ਆਪਣਾ ਕਿਹੜਾ ਖਲੋਤਾ ਤੇ ਬਗਾਨਾ ਕਿਹੜਾ ਹੈ।
ਦੋ ਤਰਫ ਤੈ ਇੱਕ ਤਰਫ ਪਈ।
ਕਹਿੰਦੇ ਦੋ ਤਰਫਾਂ ਦੀ ਬਜਾਏ ਜੰਗ ਇੱਕ ਤਰਫੀ ਹੋ ਗਈ, ਯਾਨੀ ਕਿ ਉਹਨਾਂ ਨੂੰ ਇਹ ਵੀ ਸੁੱਝਣਾ ਬੰਦ ਹੋ ਗਿਆ, ਸਿੰਘ ਵਿੱਚ ਹੀ ਆਣ ਰਲੇ ਨਾ ਤੁਰਕਾਂ ਨੂੰ ਵੱਢਦਿਆਂ ਵੱਢਦਿਆਂ। ਹੁਣ ਤੁਰਕਾਂ ਨੂੰ ਇਹ ਵੀ ਭੁੱਲ ਗਿਆ ਵੀ ਜਿਹੜੇ ਸਾਨੂੰ ਮਾਰ ਰਹੇ ਨੇ ਲਾਗੇ ਸਿੰਘ ਨੇ ਜਾਂ ਸਾਡੇ ਸਾਥੀ ਨੇ। ਇਹੋ ਜਿਹਾ ਮਿੱਟੀ ਘੱਟਾ ਉੱਡਿਆ ਤੇ ਸੋਝ ਹੀ ਨਹੀਂ ਪੈ ਰਹੀ।
ਉਹਾਂ ਪਛਾਣ ਨਾ ਕਿਸ ਕੀ ਰਹੀ।
ਉੱਥੇ ਕਿਸੇ ਦੀ ਪਛਾਣ ਨਹੀਂ ਰਹੀ।
ਦੋਹਰਾ ਪਿਛਲੇ ਅਗਲਨ ਕੋ ਮਾਰੇ ਕਰੇ ਨਾ ਕੋਈ ਪਛਾਣ।
ਇਹੋ ਜਿਹਾ ਧੂਆਂ ਧਾਰ ਵਰਤਿਆ, ਇਹੋ ਜਿਹੀ ਧੁੰਦ ਅੰਧ ਵਰਤੀ ਕਿ ਜਿਹੜੇ ਪਿਛਲੇ ਸਨ ਉਹ ਆਪਣੇ ਨਾਲ ਜਿਹੜੇ ਮੂਹਰੇ ਖਲੋਤੇ ਨੇ ਉਹਨਾਂ ਨੂੰ ਵੀ ਮਾਰਨ ਲੱਗ ਪਏ ਵੀ ਸ਼ਾਇਦ ਇਹ ਸਿੰਘ ਖਲੋਤੇ ਨੇ, ਏਦਾਂ ਸਿੰਘ ਜਾਣ ਕੇ ਉਹਨਾਂ ਨੂੰ ਮਾਰਨ ਲੱਗੇ ਹਨ।
ਭਾਈਆਂ ਕੋ ਮਾਰੇ ਭਾਈ ਮੱਚ ਗਿਓ ਕੰਮ ਸਾਣ।
ਉਹ ਗੱਲ ਹੋਈ ਜਿਵੇਂ ਕਲਗੀਧਰ ਨੇ ਚੰਡੀ ਦੀ ਵਾਰ ਚ ਲਿਖੀ ਹੈ, ਭਾਈਆਂ ਮਾਰਨ ਭਾਈ ਦੁਰਗਾ ਜਾਣ ਕੈ। ਕਹਿੰਦੇ ਜਦੋਂ ਦੁਰਗਾ ਲੜੀ ਨਾ ਦੈਂਤਾਂ ਦੇ ਦਲ ਵਿੱਚ, ਇੱਕਦਮ ਬਿਜਲੀ ਵਾਂਗੂ ਵਿੱਚੋਂ ਨਿਕਲ ਜਾਂਦੀ ਸੀ ਤੇ ਭਰਾ ਭਰਾ ਨੂੰ ਮਾਰ ਦਿੰਦਾ ਸੀ ਵੀ ਆਹ ਖੜੀ ਹੈ ਦੁਰਗਾ। ਇੰਨੇ ਨੂੰ ਉੱਥੋਂ ਛਈ ਬਈ ਹੋ ਕੇ ਦੂਜੇ ਪਾਸੇ ਉਹਨੇ ਚਲੀ ਜਾਣਾ ਤੇ ਉਹਨੇ ਭਰਾ ਨੇ ਭਰਾ ਨੂੰ ਹੀ ਮਾਰ ਦੇਣਾ। ਕਹਿੰਦੇ ਉਹੀ ਹਾਲਤ ਆ ਜਿਹਨਾਂ ਤੁਰਕਾਂ ਦੀ ਹੋਈ ਆ ਵੀ ਭਰਾ ਭਰਾਵਾਂ ਨੂੰ ਮਾਰਨ ਲੱਗੇ ਨੇ, ਪੁੱਤਾਂ ਨੇ ਪਿਓ ਨਹੀਂ ਸਿਆਣੇ, ਪਿਓਾਂ ਨੇ ਪੁੱਤ ਨਹੀਂ ਸਿਆਣੇ, ਇੱਕ ਦੂਜੇ ਦੇ ਉੱਤੇ ਹੀ ਵਾਰ ਕਰਕੇ ਉਹਨਾਂ ਨੂੰ ਮਾਰਨ ਲੱਗੇ ਹਨ।
ਜੋ ਪਈ ਲੋਥਨ ਪੈ ਇਮ ਲੋਥੇ ਪਈ,
ਇਹੋ ਜਿਹਾ ਘਮਾਸਾਨ ਜੰਗ ਮਚਿਆ ਵੀ ਲੋਥਾਂ ਤੇ ਲੋਥਾਂ ਖਿੰਡ ਗਈਆਂ, ਢੇਰ ਵਿਚ ਗਏ ਲੋਥਾਂ ਦੇ।
ਜਨ ਕਿਨ ਕੰਧੀ ਉਸਾਰਨ ਠਈ,
ਕਹਿੰਦੇ ਇੱਕ ਕੰਧ ਤਾਂ ਗੜੀ ਦੀ ਸੀ ਨਾ, ਗੜੀ ਦੀ ਕੰਧ ਹੈ ਕਿਲੇ ਦੀ, ਤੇ ਦੂਜੀ ਕੰਧ ਇਹਨਾਂ ਤੁਰਕਾਂ ਦੇ ਲਾਸ਼ਾਂ ਦੀ ਖਿੰਡ ਗਈ ਚਾਰੇ ਪਾਸੇ। ਇੱਦਾਂ ਜਾਪਦਾ ਵੀ ਇੱਕ ਨਵੀਂ ਕੰਧ ਕਿਸੇ ਮਿਸਤਰੀ ਨੇ ਆ ਕੇ ਉਸਾਰ ਦਿੱਤੀ ਹੋਵੇ।
ਜਨ ਕੋਈ ਬਨੀਆ ਉਤਰੇ ਉਹ ਆਏ,
ਜਾਂ ਇਸ ਤਰ੍ਹਾਂ ਜਾਪਦਾ ਇਹਨਾਂ ਤੁਰਕਾਂ ਦੀਆਂ ਲਾਸ਼ਾਂ ਪਈਆਂ ਵੇਖ ਕੇ, ਢੇਰ ਲੱਗੇ ਵੇਖ ਕੇ ਵੀ ਕੋਈ ਬਾਣੀਆਂ ਉਤਰਿਆ ਹੋਇਆ, ਵਪਾਰ ਕਰਨ ਵਾਲਾ ਵਪਾਰੀ ਉਹ ਉਤਰਿਆ ਹੋਇਆ।
ਬੋਰਨ ਪੈਦਈ ਬੋਰ ਟਿਕਾਏ,
ਬਾਣੀਆਂ ਆਪਣੀਆਂ ਬੋਰੀਆਂ ਦੇ ਉੱਤੇ ਬੋਰੀ ਟਿਕਾ ਕੇ ਫਿਰ ਤੀਜੀ ਚੌਥੀ ਬੋਰੀਆਂ ਏਦਾਂ ਬੋਰੀਆਂ ਦੀਆਂ ਢਾਣਾਂ ਲਾ ਦਿੰਦਾ ਨਾ, ਕਹਿੰਦੇ ਏਦਾਂ ਇਹਨਾਂ ਤੁਰਕਾਂ ਦੀਆਂ ਲੋਥਾਂ ਦੀਆਂ ਢਾਣਾਂ ਨਜ਼ਰ ਆਉਂਦੀਆਂ, ਮਾਨੋ ਕੋਈ ਬਾਣੀਆਂ ਉਤਰਿਆ ਆਪਣੀਆਂ ਬੋਰੀਆਂ ਉਹਨੇ ਲਾਈਆਂ ਹੋਈਆਂ ਨੇ।
ਘੋੜਨ ਪੈ ਗਿਰ ਘੋੜੇ ਪਏ,
ਘੋੜਿਆਂ ਦੇ ਉੱਤੇ ਘੋੜੇ ਡਿੱਗੇ ਪਏ ਹਨ ਮਰ ਕੇ।
ਜਨ ਬਾਡੀਅਨ ਵੱਡ ਬਿਰਛ ਗਿਰੇ,
ਏਦਾਂ ਜਾਪਦਾ ਵੀ ਕਿਸੇ ਬਾਢੀ ਨੇ ਵੱਡੇ ਵੱਡੇ ਦਰਖਤ ਵੱਢ ਕੇ ਥੱਲੇ ਸੁੱਟੇ ਹੋਏ ਹਨ, ਜਿਵੇਂ ਤਰਖਾਣ ਮਾਨੋ ਵੱਢਦਾ ਨਾ ਦਰਖਤਾਂ ਨੂੰ ਵੱਢ ਕੇ ਸੁੱਟ ਦਿੰਦਾ, ਏਦਾਂ ਮਾਨੋ ਕਿਸੇ ਤਰਖਾਣ ਨੇ ਵੱਡੇ ਵੱਡੇ ਮੋਛੇ ਪਾਉਣ ਵਾਲਾ ਜਿਹੜਾ ਉਹ ਵੱਢ ਕੇ ਸੁੱਟੇ ਹੋਏ ਨੇ, ਮੋਛੇ ਸੁੱਟੇ ਹੋਏ ਨੇ।
ਸੀਸ ਗਿਰੇ ਉਸ ਖੇਤਨ ਮਾਏ,
ਅਨੇਕਾਂ ਦੇ ਸਿਰ ਵੱਢੇ ਪਏ ਜੰਗ ਦੇ ਮੈਦਾਨ ਚ ਖਿਲਰ ਰਹੇ ਨੇ, ਖਿਦੂਆਂ ਵਾਂਗੂ ਗੇਂਦਾਂ ਵਾਂਗੂ ਪੈਰਾਂ ਦੇ ਨਾਲ ਠੁੱਡੇ ਲੱਗ ਕੇ ਇੱਧਰ ਉੱਧਰ ਰਿੜ ਰਹੇ ਨੇ।
ਜਨ ਤਰਬੂਜ ਖੇਤ ਥੇ ਵਾਏ,
ਜਿਹੜੇ ਸਿਰ ਨੇ ਉਹਨਾਂ ਦੇ ਲਾਲ ਸੁਰਖ ਹੋਏ ਨੇ ਖੂਨ ਦੇ ਨਾਲ ਵੱਢੇ ਹੋਏ, ਏਦਾਂ ਲੱਗਦਾ ਜਿਵੇਂ ਤਰਬੂਜਾਂ ਦੇ ਖੇਤ ਭਰੇ ਪਏ ਨੇ, ਜਿਵੇਂ ਤਰਬੂਜ ਭਰੇ ਹੁੰਦੇ ਨੇ ਖੇਤ ਵਿੱਚ ਕਿਸੇ ਚ ਲੱਗੇ, ਏਦਾਂ ਤਰਬੂਜਾਂ ਵਾਂਗੂ ਸਿਰ ਖਿੰਡੇ ਹੋਏ ਦਿਸਦੇ ਹਨ।
ਲਹੂਨ ਕੇ ਤੈ ਵਗ ਗਏ ਖਾਲ,
ਖੂਨ ਦੇ ਤਾਂ ਮਾਨੋ ਪਰਨਾਲੇ ਵਹਿ ਟੁਰੇ ਨੇ, ਉੱਥੇ ਖਾਲ ਵਹਿ ਟੁਰੇ ਹਨ।
ਜਨ ਸੀਚਤ ਤੈ ਬਾਗੇ ਵਾਲ,
ਏਦਾਂ ਜਾਪਦਾ ਵੀ ਕੋਈ ਬਗੀਚੇ ਨੂੰ ਸਿੰਚਣ ਵਾਸਤੇ, ਬਾਗ ਨੂੰ ਸਿੰਚਣ ਵਾਸਤੇ ਖੂਨ ਦਾ ਪਾਣੀ ਲਾ ਰਿਹਾ ਹੈ, ਏਦਾਂ ਖੂਨ ਦੇ ਪਰਨਾਲੇ ਵਹਿ ਟੁਰੇ ਹਨ।
ਰਕਤੋ ਪਿਰਥੀ ਲਾਲ ਸੋ ਲਾਗੈ,
ਔਰ ਖੂਨ ਦੇ ਨਾਲ ਸੂਰਮਿਆਂ ਦੇ ਲਹੂ ਦੇ ਨਾਲ ਸਾਰੀ ਧਰਤੀ ਲਾਲ ਰੰਗ ਦੀ ਸੂਹੇ ਰੰਗ ਦੀ ਨਜ਼ਰ ਆਉਂਦੀ ਹੈ।
ਜਨ ਗੁਲਾਲ ਤੋਂ ਯੇ ਸਭ ਬਾਗੈ,
ਏਦਾਂ ਜਾਪਦਾ ਵੀ ਮਾਨੋ ਇਹ ਸਾਰੇ ਗੁਲਾਲ ਸੁੱਟਿਆ ਹੋਇਆ, ਲਾਲ ਰੰਗ ਦਾ ਗੁਲਾਲ ਛਿੜਕਿਆ ਹੋਇਆ, ਏਦਾਂ ਖੂਨ ਦੇ ਨਾਲ ਧਰਤੀ ਲਾਲ ਨਜ਼ਰ ਆਉਂਦੀ ਹੈ।
ਲੋਥਨ ਸੋ ਮੁੰਦ ਗਏ ਦਰਵਾਜੇ,
ਗੜੀ ਦੇ ਦਰਵਾਜੇ ਸਨ ਸਿੰਘ ਇਹੋ ਜਿਹੇ ਅੜੇ ਕਿ ਲਾਸ਼ਾਂ ਨਾਲ ਤੁਰਕਾਂ ਦੇ ਨਾਲ ਢੇਰ ਲੱਗ ਗਏ ਤੇ ਲਾਸ਼ਾਂ ਦੇ ਨਾਲ ਉਹ ਦਰਵਾਜੇ ਬੰਦ ਹੋ ਗਏ।
ਤਖਤੇ ਲਾਲ ਨਹੀਂ ਜਨ ਸਾਜੇ,
ਜਿਹੜੇ ਉਹ ਦਰਵਾਜੇ ਸਨ ਤਖਤੇ ਲੱਕੜ ਦੇ ਲੱਗੇ ਹੋਏ, ਉਹ ਤਖਤੇ ਵੀ ਲਾਲ ਰੰਗ ਦੇ ਹੋ ਗਏ ਤੁਰਕਾਂ ਦੇ ਖੂਨ ਦੇ ਨਾਲ, ਸੂਰਮਿਆਂ ਦੇ ਖੂਨ ਦੇ ਨਾਲ, ਏਦਾਂ ਲੱਗਦਾ ਵੀ ਲਾਲ ਰੰਗ ਕੀਤਾ ਹੋਇਆ ਉਹਨਾਂ ਤਖਤਿਆਂ ਦੇ ਉੱਤੇ।
ਜਿੱਤ ਵੱਲ ਤੁਰਕ ਸੋ ਵੜਿਓ ਲੋੜਨ,
ਜਿੱਧਰੋਂ ਜਿੱਧਰੋਂ ਵੀ ਤੁਰਕਾਂ ਨੇ ਅੰਦਰ ਵੜਨ ਦਾ ਯਤਨ ਕੀਤਾ, ਗੜੀ ਚ ਅੰਦਰ ਪ੍ਰਵੇਸ਼ ਕਰਨ ਦਾ ਯਤਨ ਕੀਤਾ,
ਜਿੱਤ ਵੱਲ ਸਿੱਖ ਆਏ ਹੱਥ ਮੋੜਨ,
ਉੱਧਰੋਂ ਹੀ ਸਿੰਘ ਆ ਕੇ ਆਪਣੇ ਹੱਥ ਮੋੜ ਕੇ ਤਗੜੇ ਕਰਕੇ ਹੱਥ ਵਿਖਾਉਂਦੇ ਨੇ ਇਹਨਾਂ ਬਲੇਛਾਂ ਨੂੰ।
ਦੋਹਰਾ ਦੂਰੋਂ ਆਵੇ ਕਰ ਹਲਾ, ਸਿੰਘ ਨੇੜੇ ਆਉਂਦੇ ਗਿਰਾਏ।
ਹੁਣ ਉਹ ਤੁਰਕ ਦੂਰੋਂ ਹਮਲਾ ਕਰਕੇ ਆਉਂਦੇ ਨੇ, ਸਿੰਘ ਜਦੋਂ ਸਿੰਘਾਂ ਦੇ ਨੇੜੇ ਆਉਂਦੇ ਨੇ, ਆਉਂਦੇ ਹੀ ਉਹਨਾਂ ਨੂੰ ਸਿੰਘ ਜ਼ਮੀਨ ਤੇ ਭੁੰਜਿਆਂ ਸੁੱਟ ਦਿੰਦੇ ਹਨ।
ਸਿੰਘ ਸੋ ਆਗੇ ਹੋਏ ਮਰੇ, ਤੁਰਕ ਮਰੇ ਪਿਛਾਂ ਜਾਏ।
ਸਿੰਘਾਂ ਤੇ ਤੁਰਕਾਂ ਦੇ ਮਰਨ ਵਿੱਚ ਫਰਕ ਹੈ ਕਿ ਸਿੰਘ ਜਦੋਂ ਸ਼ਹੀਦੀ ਪਾਉਂਦੇ ਨੇ ਮਰਦੇ ਨੇ ਤੇ ਮੂਹਰੇ ਹੋ ਕੇ 10-20 ਕਦਮ ਅੱਗੇ ਵੱਧ ਕੇ ਸ਼ਹੀਦੀ ਪਾਉਂਦੇ ਨੇ, ਤੁਰਕ ਮਰਦੇ ਨੇ ਤੇ ਉਹ ਆਪਣੇ ਪੈਰ ਪਿਛਾਂ ਕਰਕੇ ਮਰਦੇ ਹਨ।
ਜੋ ਪਈ ਸਿੱਖਣ ਕੋ ਤੋ ਮਰਨੇ ਚਾਓ,
ਸਿੰਘਾਂ ਨੂੰ ਤਾਂ ਮਰਨ ਦਾ ਚਾਓ ਹੈ, वो कह दे मोहे मरने का चाओ है, मरो तो हर का द्वार, एदा दा चाओ है सिंघां दे अंदर मरन दा।
सिखन लभ्यो तब सो दाओ,
अंदर मरन दा चाओ सी उहनां नूं तां चाओ दे नाल दा लभ गया मरन दा। वो कहते जिस मरने ते जग डर मेरा मन आनंद, मरने ही ते पाईया पूरन परमानंद। एदा दा मरण दा चल सी सिंघां दे अंदर, मरण दा चाओ सी, कहते दा लभ गया उन्हां नूं मरण दा वक्त मिल गया।
सिखन ने भी जान विसारी,
सिंघां ने भी फिर अपनियां जानां विसार दित्तियां, उन्हां आख्या जानां दी परवाह नहीं करनी खालसा जी,
करे सिख शहीदन स्यों तैयारी।
कहते ओ आ गए ने शहीद सानू लैण वास्ते, जिन्हां ने पहला पंथ तो अपना आप कुर्बान किया, वो शहीद सवारियां लैके आए ने, विमान लैके आए ने साडे वास्ते।
शरीर चीर की पीर न जाने,
शरीर चीरे जांदे ने, तन चीरे जांदे ने शस्त्रा अस्त्रा नाल, पर सिंह उन्हां पीड़ा नू उस दर्द नू नहीं मनदे, उस पीड़ा नू नहीं मनदे।
मारे शस्त्र मरन मन माणे,
और अपने हिरदे विच मरन दा फुरना ठाण के शस्त्र मार दे अगे वध के, शरीर दे उत्ते लगे शस्त्रां दी पीड़ा नू नहीं कबूल करदे सिंह, उस पीड़ा नू नहीं मनदे, क्योंकि हिंदुस्तान दे उत्ते उस वेले जिहड़े मुगलां दा अत्याचार चल रहा सी, गुलामी दियां जंजीरां विच जकड़े हुए सन लोक, गुलामी दियां जंजीरां दे उस दुख नालों शरीर दा पुरजा पुरजा कटिया जाना, वो दुख कोई मायने नहीं रखता, जिहड़ा गुलामी दा दुख है वह सब तो वड्डा दुख है। ते सिंह उस गुलामी दे दुख नूं अपने गलों लाण वास्ते शहीदियां पा रहे ने।
तुरक आए थे लुटन माल,
तुरक तां बेचारे आए सी भी सानू लुट माफ कर दिओ, नवाब नूं भी कह के आए भी सानू लुट माफ कर दिओ, असीं तां अंदर जाके खजाना लुटना ते गढ़ी जिहड़ी आ घड़ी विच मार के तुहाडे हवाले कर देंगे, असीं बंदे नूं पकड़ के कैद कर लवांगे। इना ने यह बिरती ठाण के इथे हमला किया सी।
ऐसो पयो उन्हें को हवाल,
पर इना तुरकां दा अगों एहो जा हवाल होया, एहो जा हशर होया कि इना दियां सते सुधा भुल गईयां।
जित वल तकै सिख उत वल खड़े,
जिधरों भी तकदे ने गढ़ी ते हमला करन वास्ते भी गढ़ी च प्रवेश करना वड़ना, जिधरों तकदे ने सिंह उधर ही तैयार बर तैयार खलोते दिसदे हन।
दस पंजन सिंह एक सिख लड़े,
इहो जे सूरमे सिंह आले के भुखा दे मारे हुए नींदरे, एक एक सिंह इन्हां दे पांच पांच सत सत बैरियां दे नाल अड़न वास्ते खलोता होया, एक एक सिंह इन्हां दे पांच पांच सत सत तुरकां नाल लड़ रहा है।
टप टप सिख कंधन ते पावे,
और जेड़ा जेड़ा तुरक अंदर कंध ते टप के जांदा सिंह नूं मार मुकाउंदे हन।
तुरकन मारे पिछे न आवे,
कई सिंह तां कंधां टप के आप बाहर आ गए ने, ते बाहर आके तुरकां नूं मारदे ने जिहड़े कंध दे नेड़े लगे हुंदे ने।
तुरक बचियो सो मुड़ पयो,
कहिंदे जिहड़े तुरक बचे ओह पिछां नूं मुड़ गए, उन्हां आख्या इत्थे मरन नालों चंगा पिछां टुर चलिए।
ऐसा युद्ध उहां कुछ पयो,
इहो जिहा युद्ध होया खालसा जी, इहो जिहा गह गच भारी जंग होया।
लोथन उपर लोथ सो परी,
लाशां ते लाशां खिंडियां हुईयां नजर आ रही ने, ढेर ही ढेर लोथां दे दिस रहे ने।
गोड़न पर जन गोण सुतरी,
कहिंदे इदां लगदा जिवें इक पंड ते दूजी पंड रखी होवे, इदां लाशां ते लाशां डिगियां, मुरदियां दा थे बन गया है।
दोहरा तुरकन लागे जखम इक, मुड़ डेरन नठे चार।
पहला तां मूह ताणे होके लड़न आए तुरक, हुण जदों इन्हां विच्चों एक नूं जखम लगदा ना ते नाल चार जाने कट्ठे हो जांदे, कहिंदे जी इहनूं पिछे लै के जाणा, नवाब जी नूं अगे जरनैलां नूं आपणां नूं कहिंदे जी आ जखमी हो गया इहनूं चुक के लिजाणा, एक दे बहाने तिन तिन जाणे, चार चार जाणे उहनूं पिछे लिजाण दी बजाए जखमियां नूं बहाने नाल पिछा नूं खिसकण लगे हन।
को चक्के बंदे को ਦੋਏ ਇਮਈ ਤੁਰੇ ਓਏ ਨਾਰ।
ਕਈ ਤਾਂ ਉਹਨਾਂ ਜ਼ਖਮੀਆਂ ਨੂੰ ਚੁੱਕਦੇ ਨੇ, ਕੋਈ ਉਹਨਾਂ ਦੇ ਜ਼ਖਮਾਂ ਨੂੰ ਬੰਨਦਿਆਂ ਬੰਨਦਿਆਂ ਨਾਲ ਤੁਰ ਪੈਂਦੇ ਨੇ, ਤੇ ਦੋ ਤਿੰਨ ਉਦਾਂ ਹੀ ਤੁਰ ਪੈਂਦੇ ਨਾਲ। ਕਹਿੰਦੇ ਜੀ ਕੋਈ ਹਮਲਾ ਨਾ ਕਰ ਦੇਵੇ ਇਹਨਾਂ ਦੇ ਉੱਤੇ ਦੁਬਾਰਾ, ਤੇ ਅਸੀਂ ਇਹਨਾਂ ਦੀ ਰਾਖੀ ਵਾਸਤੇ ਚੱਲਦੇ ਹਾਂ। ਏਦਾਂ ਪਛਾਹ ਨੂੰ ਬਹਾਨੇ ਤੱਕ ਤੱਕ ਕੇ ਮੁੜਨ ਲੱਗੇ ਹਨ।
ਜੋ ਪਈ ਥੱਕ ਤੱਕ ਤੁਰਤ ਪਿੱਛੇ ਮੁੜ ਪਏ।
ਤਾਂ ਆਖਿਰਕਾਰ ਥੱਕ ਥੱਕ ਕੇ ਤੁਰਕ ਜਦੋਂ ਵੇਖਿਆ ਵੀ ਹੁਣ ਕੋਈ ਪੇਸ਼ ਨਹੀਂ ਚੱਲਦੀ, ਥੱਕ ਥੱਕ ਕੇ ਪਛਾਹ ਨੂੰ ਮੁੜ ਪਏ।
ਅੱਗਿਓ ਸਿੱਖਣ ਦੰਦ ਖੱਟੇ ਗਏ।
ਗੁਰੂ ਕੇ ਲਾਲਾ ਨੇ ਸਿੱਖਾਂ ਨੇ ਇਹੋ ਜਿਹੇ ਦੰਦ ਖੱਟੇ ਕੀਤੇ ਨਾ ਤੁਰਕਾਂ ਦੇ, ਕਿ ਦੰਦ ਖੱਟੇ ਕਰਵਾ ਕੇ ਪਛਾਹ ਨੂੰ ਮੁੜੇ ਹਨ।
ਤੁਰਕ ਮਨੀ ਤਬ ਅੱਧੀ ਹਾਰ।
ਤੁਰਕਾਂ ਨੇ ਅੱਧੀ ਹਾਰ ਉਸੇ ਵੇਲੇ ਮੰਨ ਲਈ ਵੀ ਅਸੀਂ ਅੱਜ ਅੱਧੇ ਤਾਂ ਹਾਰ ਹੀ ਗਏ। ਅੱਧੀ ਹਾਰ ਉਸੇ ਦਿਨ ਹੀ ਤੁਰਕਾਂ ਨੇ ਮੰਨ ਲਈ।
ਤਬੇ ਨਿਬਾਬੇ ਕਰੀ ਵਿਚਾਰ।
ਜਿਹੜਾ ਇਹਨਾਂ ਦਾ ਨਵਾਬ ਸੀ ਅਬਦੁਲ ਸਮੁੰਦ ਖਾਂ, ਉਹਨੇ ਫਿਰ ਵਿਚਾਰ ਕੀਤੀ ਆਪਣੇ ਨਾਲ ਦੇ ਸਾਥੀ ਵਜ਼ੀਰਾਂ ਨਾਲ।
ਕਾਹੇ ਲੀਜੇ ਮਰਵਾਏ ਸਿਪਾਹੀ।
ਕਹਿੰਦੇ ਕਿਉਂ ਆਪਾਂ ਅੱਗੇ ਭੇਜ ਕੇ ਆਪਣੇ ਸਿਪਾਹੀ ਮਰਵਾਉਂਦੇ ਹਾਂ, ਕਿਉਂ ਆਪਾਂ ਅੱਗੇ ਜਦੋਂ ਦਿਸ ਵੀ ਰਿਹਾ ਵੀ ਉਹ ਕਾਲ ਦਾ ਰੂਪ ਨੇ, ਉਹਨਾਂ ਦੇ ਕੋਲ ਭੇਜ ਕੇ ਆਪਣੇ ਸਿਪਾਹੀ ਕਿਉਂ ਮਰਵਾ ਰਹੇ ਹਾਂ।
ਕਰ ਭੂਖਾ ਇਸ ਲਈਏ ਹਰਾਏ।
ਪਿੱਛੇ ਹਟ ਚਲੋ, ਘੇਰਾ ਪਾਈ ਰੱਖੋ, ਇਹਨਾਂ ਨੂੰ ਭੁੱਖੇ ਕਰਕੇ ਮਾਰੋ, ਇਹ ਭੁੱਖ ਨਾਲ ਹੀ ਮਰ ਜਾਣਗੇ। ਅੰਦਰ ਜਦੋਂ ਭੁੱਖ ਦਾ ਡਾਢਾ ਦੁੱਖ ਹੋਵੇਗਾ, ਉਸ ਭੁੱਖ ਦੇ ਨਾਲ ਹੀ ਮਾਰੇ ਜਾਣਗੇ।
ਨਹੀਂ ਅੰਨ ਨੀਰੋ ਇਸ ਕੋਲ।
ਇਹਨਾਂ ਕੋਲ ਨਾ ਤਾਂ ਇਸ ਵੇਲੇ ਖਾਣ ਨੂੰ ਅੰਨ ਹੈ, ਤੇ ਨਾ ਹੀ ਪੀਣ ਲਈ ਪਾਣੀ ਹੈ।
ਮਿਲੋਗੇ ਆਪ ਭੁੱਖੋ ਕਰ ਬੋਲ।
ਆਪੇ ਜਦੋਂ ਭੁੱਖਾਂ ਨਾਲ ਮਰਨਗੇ, ਆਖਿਰਕਾਰ ਇਹ ਫਿਰ ਆਪੇ ਸਾਨੂੰ ਆ ਕੇ ਮਿਲਣਗੇ।
ਤੋ ਤੁਰਕ ਲਾਗੇ ਕਰਨ ਤਕੜਾਈ।
ਏਦਾਂ ਇਹ ਵਿਚਾਰ ਕਰਕੇ ਨੇ ਆਪਣੀ ਫੌਜ ਪਿਛਾਂ ਹਟਾ ਲਈ, ਤੇ ਆਲੇ ਦੁਆਲਿਓ ਪੂਰਨ ਤੌਰ ਤੇ ਤਕੜਾਈ ਕਰਨ ਲੱਗੇ।
ਦੇਹੇ ਤਲਾਵੇ ਖਾਈ ਪੁਟਾਈ।
ਇਹਨਾਂ ਕੀ ਕੀਤਾ, ਗੜੀ ਦੇ ਆਲੇ ਦੁਆਲੇ ਇੱਕ ਖਾਈ ਪੁਟਾ ਦਿੱਤੀ, ਡੂੰਗੀ ਖਾਈ ਆਲੇ ਦੁਆਲੇ, ਗੜੀ ਦੇ ਆਲੇ ਦੁਆਲੇ ਪਟਵਾ ਦਿੱਤੀ।
ਰਾਤ ਨਿਕਲ ਕੁਛ ਸਿੱਖ ਥੇ ਲਿਆਵਤ।
ਖਾਈ ਪਟਵਾ ਕੇ ਉਹਦੇ ਚ ਪਾਣੀ ਭਰ ਦਿੱਤਾ ਵੀ ਸਿੰਘ ਬਾਹਰ ਨਾ ਨਿਕਲ ਸਕਣ, ਜੇ ਬਾਹਰ ਨਿਕਲਣਗੇ ਪਾਣੀ ਚ ਡੁੱਬ ਮਰਨਗੇ, ਤੇ ਬਾਹਰ ਨਿਕਲਦਿਆਂ ਨੂੰ ਪਕੜ ਲਵਾਂਗੇ ਜਦੋਂ ਪਾਣੀ, ਕਿਉਂਕਿ ਅੱਗੇ ਸਿੰਘ ਜਿਹੜੇ ਸੀ ਰਾਤ ਬਰਾਤ ਤੇ ਹੱਲਾ ਕਰਕੇ ਬਾਹਰੋਂ ਸ਼ੇਰ ਪੰਜਾ ਮਾਰ ਲਿਆਉਂਦੇ ਸੀ, ਇਹਨਾਂ ਨੇ ਉਹ ਰਸਤੇ ਵੀ ਬੰਦ ਕਰ ਦਿੱਤੇ, ਆਲੇ ਦੁਆਲੇ ਖਾਈ ਪੁੱਟ ਦਿੱਤੀ, ਖਾਈ ਨੂੰ ਪਾਣੀ ਨਾਲ ਭਰ ਦਿੱਤਾ।
ਛਿੱਲ ਪਾਤ ਕਿਛ ਲਿਆਏ ਸੁਖਾਵਤ।
ਰਾਤ ਬਰਾਤੇ ਕਿਤੇ ਹੱਲਾ ਕਰਕੇ ਬਾਹਰ ਨੂੰ ਨਿਕਲ ਜਾਂਦੇ ਸੀ, ਕਿਸੇ ਦਰਖਤ ਦੀ ਛਿੱਲ ਲਾਹ ਲਿਆਉਣੀ, ਦਰਖਤਾਂ ਦੇ ਪੱਤੇ ਹੀ ਕੁਝ ਹੁੰਦਾ ਸੀ, ਅੰਨ ਤਾਂ ਮਿਲਦਾ ਨਹੀਂ ਸੀ, ਅੰਦਰ ਜਿੰਨੇ ਦਰਖਤ ਆਦਿਕ ਸਾਨੂੰ ਸੂਤ ਸੂਤ ਕੇ ਖਾ ਲਏ ਨੇ, ਹੁਣ ਬਾਹਰੋਂ ਦਰਖਤਾਂ ਦੇ ਪੱਤੇ ਛਿੱਲਾਂ ਉਹ ਲਾ ਲਾ ਕੇ ਸਿੰਘ ਰਾਤ ਬਰਾਤੇ ਲੈ ਆਉਂਦੇ ਸੀ, ਇਹਨਾਂ ਨੇ ਉਹ ਵੀ ਬੰਦ ਕਰ ਦਿੱਤੀਆਂ।
ਸੋ ਪੀ ਉਨ ਕੋ ਲੈਣ ਨਾ ਪਾਈ।
ਉਹ ਹੁਣ ਜਿਹੜੇ ਦਰਖਤਾਂ ਦੇ ਪੱਤੇ ਛਿੱਲਾਂ ਲੈਣ ਜਾਂਦੇ ਸੀ ਉਹ ਵੀ ਬੰਦ ਕਰ ਦਿੱਤੇ ਤੁਰਕਾਂ ਨੇ।
ਐਸੀ ਦਸ਼ਾ ਸਿੱਖਣ ਪੈ ਆਈ।
ਇਹੋ ਜੀ ਹਾਲਤ ਸਿੰਘਾਂ ਦੇ ਉੱਤੇ ਆਣ ਪਈ ਹੈ ਖਾਲਸਾ ਜੀ।
ਫਾਕੇ ਉੱਪਰ ਫਾਕੇ ਜਾਏ।
ਫਾਕਾ ਤਾਂ ਇੱਕ ਟਾਈਮ ਦਾ ਹੀ ਬੜਾ ਹੁੰਦਾ ਹੈ, ਕਹਿੰਦੇ ਰੋਜ਼ ਫਾਕੇ ਦੇ ਉੱਤੇ ਫਾਕਾ ਚੱਲਦਾ ਜਾ ਰਿਹਾ, ਸਵੇਰੇ ਭੁੱਖੇ ਹੁੰਦੇ ਨੇ, ਸ਼ਾਮ ਨੂੰ ਆਸ ਹੋਵੇਗੀ ਕਿ ਤੂੰ ਆਵੇਗਾ, ਸ਼ਾਮ ਨੂੰ ਫਿਰ ਫਾਕਾ, ਅਗਲੇ ਦਿਨ ਫਿਰ ਫਾਕਾ, ਏਦਾਂ ਫਾਕੇ ਤੇ ਫਾਕਾ ਆ ਰਿਹਾ।
ਆਏ ਹੱਥ ਤੋਂ ਰਿਜਕ ਢਿੱਡ ਪਾਏ।
ਕਹਿੰਦੇ ਜੇ ਕਿਤੋਂ ਰਿਜਕ ਹੱਥ ਵਿੱਚ ਆਵੇ ਤੇ ਆਪਣੇ ਢਿੱਡ ਚ ਪਾਉਣ, ਕਿਤੋਂ ਇੱਕ ਅੰਨ ਦਾ ਦਾਣਾ ਤੱਕ ਪ੍ਰਾਪਤ ਨਹੀਂ ਹੁੰਦਾ।
ਦੋਹਰਾ ਸੇਰ ਪਾਓ ਕੀ ਕਿਆ ਕਈ, ਅਨ ਮਾਸਾ ਨਾ ਉਹਾਂ ਲਭਾਏ।
ਕਹਿੰਦੇ ਵੀ ਸੇਰ ਜਾਂ ਪਾਈਏ ਅੰਨ ਦੀ ਤਾਂ ਇੱਕ ਗੱਲ ਪਾਸੇ ਰਹੀ ਵੀ ਕਿਤੇ ਸੇਰ ਪਾਈਆ ਅੰਨ ਮਿਲ ਜਾਏ, ਕਹਿੰਦੇ ਉੱਥੇ ਇੱਕ ਮਾਸਾ ਅੰਨ, ਮਾਸਾ ਕਿੰਨਾ ਕੁ ਹੁੰਦਾ, ਇੱਕ ਗ੍ਰਾਮ, ਇੱਕ ਗ੍ਰਾਮ ਯਾਨੀ ਕਿ ਇੱਕ ਮਾਸੇ ਜਿੰਨਾ ਵੀ ਅੰਨ ਜਿਹੜਾ ਹੈ, ਅੰਨ ਦੇ ਦਾਣੇ ਨੇ, ਉਹ ਖਾਣ ਨੂੰ ਨਹੀਂ ਮਿਲਦੇ, ਸੇਰ ਪਾਈਏ ਦੀ ਤਾਂ ਗੱਲ ਹੀ ਕੀ ਕਰੀਏ।
ਪਤ ਛਿੱਲ ਜੜ ਨੈ ਲਬੈ, ਕਾਸ ਪੀ ਨਦਰ ਨਾ ਪਾਏ।
ਕਹਿੰਦੇ ਇੱਥੋਂ ਤੱਕ ਕਿ ਦਰਖਤਾਂ ਦਾ ਨਾ ਕੋਈ ਉੱਥੇ ਪੱਤਾ ਦਿਸਦਾ, ਨਾ ਦਰਖਤਾਂ ਦੀ ਕੋਈ ਛਿੱਲ ਦਿਸਦੀ ਹੈ। ਇੱਥੋਂ ਤੱਕ ਕਿ ਜਿਹੜਾ ਘਾਹ ਆਦਿਕ ਸੀ ਜ਼ਮੀਨ ਤੇ, ਉਹ ਘਾਹ ਦੀਆਂ ਜੜ੍ਹਾਂ ਤੱਕ, ਜਿਹੜੀਆਂ ਦਰਖਤਾਂ ਦੀਆਂ ਜੜ੍ਹਾਂ ਤੱਕ ਨੇ, ਉਹ ਵੀ ਨਜ਼ਰ ਨਹੀਂ ਆਉਂਦੀਆਂ।
ਜੋ ਪਈ ਖਾਣੇ ਵਸਤ ਨ ਸਿੱਖਣ ਲਭਾਈ,
ਖਾਣ ਦੀ ਕੋਈ ਵਸਤੂ ਸਿੰਘਾਂ ਨੂੰ ਨਹੀਂ ਲੱਭਦੀ, ਕੋਈ ਵਸਤੂ ਵੀ ਸਿੰਘਾਂ ਨੂੰ ਪ੍ਰਾਪਤ ਨਹੀਂ ਹੁੰਦੀ।
ਕਈ ਕੋ ਦਿਨ ਉਨ ਮਿੱਟੀ ਖਾਈ,
ਕਹਿੰਦੇ ਇੱਥੋਂ ਤੱਕ ਵੀ ਖਾਲਸਾ ਜੀ, ਭਾਈ ਰਤਨ ਸਿੰਘ ਜੀ ਅੱਗੇ ਜਾ ਕੇ ਲਿਖਦੇ ਨੇ, ਕਹਿੰਦੇ ਮੇਰੀ ਕਲਮ ਨਹੀਂ ਚੱਲਦੀ, ਇੱਥੇ ਰੁਕ ਜਾਂਦੀ ਹੈ, ਕੰਠ ਰੁਕ ਜਾਂਦਾ ਹੈ, ਨੇਤਰ ਭਰ ਜਾਂਦੇ ਨੇ ਕਿ ਕਿਹੋ ਜਿਹਾ ਔਖਾ ਸਮਾਂ ਸੀ ਉਹਨਾਂ ਸਿੰਘਾਂ ਤੇ, ਕਿ ਕਹਿੰਦੇ ਕਈਆਂ ਨੇ ਕਈ ਦਿਨ ਮਿੱਟੀ ਖਾ ਕੇ ਵੀ ਗੁਜ਼ਾਰਾ ਕੀਤਾ, ਮਿੱਟੀ ਚੁੱਕ ਕੇ ਖਾਧੀ। ਐਸਾ ਵੀ ਵਿਦਵਾਨ ਜਨਾਂ ਨੇ ਲਿਖਿਆ ਕਿ ਇਹੋ ਜਿਹਾ ਆਲਮ ਸੀ ਕਿ ਆਪਣੇ ਸਰੀਰਾਂ ਦਾ, ਪੱਟਾਂ ਦਾ ਮਾਸ ਵੱਢ ਕੇ ਖਾਂਦੇ ਵੀ ਉੱਥੇ ਸਿੰਘ ਨਜ਼ਰ ਆਏ ਆਪਣੇ ਪੇਟ ਦੀ ਅੱਗ ਨੂੰ ਬੁਝਾਉਣ ਵਾਸਤੇ। ਇਹੋ ਜਿਹੀ ਹਾਲਤ ਹੋ ਗਈ ਕਿ ਕਈਆਂ ਨੇ ਤਾਂ ਕਈ ਦਿਨ ਉੱਥੇ ਮਿੱਟੀ ਖਾ ਕੇ ਵੀ ਗੁਜ਼ਾਰਾ ਕੀਤਾ।
ਫਿਰ ਸਿੱਖ ਬੰਦੇ ਕੇ ਢਿੱਡ ਗਏ,
ਐਸਾ ਔਖਾ ਸਮਾਂ ਆਣ ਪਹੁੰਚਿਆ, ਹੁਣ ਤਾਂ ਹੱਦ ਹੀ ਹੋ ਗਈ ਭੁੱਖ ਨੂੰ ਸਹਿਣਾ, ਬਰਦਾਸ਼ਤ ਕਰਨਾ। ਆਖਿਰਕਾਰ ਕਿੰਨਾ ਕੁ ਚਿਰ ਕੱਲਾ ਭੁੱਖ ਨੂੰ ਬਰਦਾਸ਼ਤ ਕਰਨਾ ਹੋਵੇ ਤੇ ਕਰ ਵੀ ਲੈਂਦਾ ਬੰਦਾ, ਪਰ ਇੱਥੇ ਤਾਂ ਤੁਰਕਾਂ ਦਾ ਸਾਹਮਣਾ ਵੀ ਕਰਨਾ, ਉਧਰ ਭੁੱਖ ਹੈ, ਉਧਰ ਤੁਰਕਾਂ ਨਾਲ ਲੜਨਾ ਪੈਣਾ, ਲੜਨ ਵਾਸਤੇ ਬਲ ਚਾਹੀਦਾ ਤੇ ਬਲ ਵਾਸਤੇ ਅੰਨ ਚਾਹੀਦਾ ਸਰੀਰ ਵਿੱਚ। ਇਸ ਕਰਕੇ ਹੁਣ ਸਿੰਘਾਂ ਨੇ ਉਸ ਵਕਤ ਬਾਬਾ ਬੰਦਾ ਸਿੰਘ ਜੀ ਬਹਾਦਰ ਕੋਲ ਪਹੁੰਚ ਕੇ ਪੁਕਾਰ ਕੀਤੀ,
ਪਾਸ ਚੁਬਾਰੇ ਪੁਕਾਰਤ ਪਏ।
ਬਾਬਾ ਬੰਦਾ ਸਿੰਘ ਜੀ ਦਾ ਇੱਕ ਜਗ੍ਹਾ ਤੇ ਟਿਕਾਣਾ ਸੀ ਜਿੱਥੇ ਉਹ ਨਿਵਾਸ ਕਰਦੇ ਸਨ, ਉੱਥੇ ਉਹ ਸਿੰਘ ਚੱਲ ਕੇ ਗਏ ਤੇ ਉਹਨਾਂ ਨੇ ਜਾ ਕੇ ਪੁਕਾਰ ਕੀਤੀ,
ਤੁਮਈ ਹੋ ਆਪ ਜਾਣੀ ਜਾਣੋ।
ਕਹਿਣ ਲੱਗੇ ਬਾਬਾ ਜੀ ਤੁਸੀਂ ਆਪ ਜਾਣੀ ਜਾਣ ਹੋ, ਅਸੀਂ ਬੇਨਤੀ ਕਰਨ ਆਏ ਆਪ ਜੀ ਦੇ ਚਰਨਾਂ ਵਿੱਚ।
ਤੂੰ ਹੀ ਆਪ ਵਰਤਾਇਓ ਭਾਣੋ।
ਬਾਬਾ ਜੀ ਇਹ ਜਿਹੜਾ ਭਾਣਾ ਹੈ ਇਹ ਤੁਹਾਡਾ ਹੀ ਵਰਤਾਇਆ ਹੋਇਆ, ਇਹ ਸਾਰੀ ਖੇਡ ਤੁਹਾਡੀ ਰਚੀ ਹੋਈ, ਕਿਉਂਕਿ ਉਹ ਬਾਬਾ ਜੀ ਤੇ ਬੜੀ ਸ਼ਰਧਾ ਰੱਖਦੇ ਸਨ ਕਿ ਬਾਬਾ ਜੀ ਮਹਾਤਮਾ ਪੁਰਸ਼ ਨੇ, ਸਿੱਧ ਪੁਰਸ਼ ਨੇ, ਕਰਾਮਾਤੀ ਪੁਰਸ਼ ਨੇ। ਇਸ ਕਰਕੇ ਕਹਿ ਰਹੇ ਨੇ ਕਿ ਬਾਬਾ ਜੀ ਇਹ ਸਾਰੀ ਖੇਡ ਤੁਹਾਡੀ ਰਚੀ ਹੋਈ ਹੈ।
ਇੱਕ ਵਾਰ ਦੇਖ ਹਮਰੋ ਹਵਾਲ,
ਦੇਖੋ ਇੱਕ ਵਾਰ ਸਾਡਾ ਹਵਾਲ ਕੀ ਹੈ, ਸਾਡਾ ਹਾਲ ਕੀ ਹੈ, ਸਾਡੇ ਵੱਲ ਨਿਗਾਹ ਮਾਰੋ।
ਹਮ ਪਰ ਪਾਇਓ ਭੁੱਖ ਵੱਡ ਜਵਾਲ,
ਸਾਡੇ ਉੱਤੇ ਭੁੱਖ ਨੇ ਵੱਡਾ ਭਾਰੀ ਗਲਬਾ ਪਾਇਆ ਹੋਇਆ, ਸਾਡੇ ਉੱਤੇ ਭੁੱਖ ਨੇ ਆਪਣਾ ਜਵਾਲ ਤੇ ਪ੍ਰਤਾਪ ਵਿਖਾਇਆ ਹੋਇਆ।
ਅਬ ਉੱਡ ਚੱਲ ਤੂੰ ਔਰੇ ਠੌਰ।
ਬਾਬਾ ਜੀ ਤੁਸੀਂ ਇੱਥੇ ਹੁਣ ਬੈਠੇ ਕੀ ਕਰੋਗੇ, ਸਾਡੀ ਇਹ ਬੇਨਤੀ ਹੈ ਕਿ ਤੁਸੀਂ ਇਹ ਗੜੀ ਛੱਡ ਕੇ ਇੱਥੋਂ ਉੱਡ ਕੇ ਆਪਣੇ ਵੀਰਾਂ ਨੂੰ ਕਹੋ, ਜਿਵੇਂ ਕੁੱਲੂ ਤੋਂ ਉੱਡ ਕੇ ਆਏ ਸੀ, ਇੱਥੋਂ ਵੀ ਉੱਡ ਕੇ ਕਿਤੇ ਚਲੇ ਜਾਓ।
ਜੀਵਤ ਰਹੇ ਤੋਏ ਲੇਵੇਂ ਟੋਲ,
ਅਸੀਂ ਇੱਥੇ ਜਿਉਂਦੇ ਰਹੇ ਤੇ ਤੁਹਾਨੂੰ ਫਿਰ ਲੱਭ ਲਵਾਂਗੇ, ਫਿਰ ਭਾਲ ਕੇ ਤੁਹਾਨੂੰ ਮਿਲ ਲਵਾਂਗੇ।
ਤਬ ਉਨ ਬੰਦੇ ਉੱਤਰ ਦਇਓ।
ਸਿੰਘਾਂ ਨੇ ਇਸ ਤਰ੍ਹਾਂ ਬੇਨਤੀ ਕੀਤੀ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ, ਅੱਗੋਂ ਬਾਬਾ ਜੀ ਨੇ ਜਰਨੈਲਾਂ ਵਾਲਾ ਜਵਾਬ ਦਿੱਤਾ, ਆਖਿਆ ਮੈਂ ਇੱਕ ਬਚਨ ਤੁਹਾਨੂੰ ਪਹਿਲੋਂ ਕਿਹਾ ਸੀ ਕਿ ਮੈਂ ਤੁਹਾਡਾ ਸਾਥ ਛੱਡ ਕੇ ਨਹੀਂ ਜਾਵਾਂਗਾ, ਮੈਂ ਉੱਡ ਕੇ ਕਿਤੇ ਨਹੀਂ ਜਾਵਾਂਗਾ, ਮੈਂ ਇੱਥੇ ਤੁਹਾਡੇ ਨਾਲ ਰਹਿ ਕੇ ਹਰ ਇੱਕ ਕਸ਼ਟ ਨੂੰ ਆਪਣੇ ਤਨ ਤੇ ਸਹਾਰਾਂਗਾ। ਬਾਬਾ ਬੰਦਾ ਸਿੰਘ ਜੀ ਜਿਵੇਂ ਇਹਨਾਂ ਸਿੰਘਾਂ ਨੂੰ ਜਵਾਬ ਦੇ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿੱਚ ਸਰਵਣ ਕਰੋਗੇ।